सच नानक होसी कहाँ तुच्छ प्रभ बुद्ध हमारी वर्णन सके महिमा जो तुहारी हम न सकत कर सिफत तुम्हारी आप ले हो तुम कथा सुध हम न सकत कर सिफत तुम्हारी आप ले हो तुम कथा सुध तुद आगे अरदास हमारी जियो पिंड सब तेरा कौ नानक सब तेरी वड़ियाई कोई नौ न जाने में कौ नानक सब तेरी वड़ियाई कोई नौ न जाने मेरा वाहिगुरु जी का खालसा वाहिगुरु जी की फतेह। परम सत्कार योग गुरु जी की साजी नवाजी गुरु रूप साध संगत धन 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 सतगुरु श्री गुरु ग्रंथ साहब जी महाराज जिन्हां दी अपार कृपा दा सदका नितनेम अनुसार सत संगत दा अमोलक समा प्राप्त होया है। आप माई भाई वड़भागी हो गुरु जी दे बख्शे हुए उद्यम दे नाल गुरु जी दी बख्शी हुई प्रेरणा दा सदका गुरु जी के दर्शनां दी प्यास गुरु जी के पावन बचना दी भुख लै के गुरचरणा विच आए हो गुर उपदेश बाणी कथा कीर्तन जिन्हां नूं अमोलक पदार्थ गुरबाणी ने मन्ने कथा कीर्तन सुखदाई गुरु कृपा नाल तुसीं प्राप्त कर रहे हो समय नूं श्वासां नूं सफला कर रहे हो। गुरु जी की बख्शिश द्वारा महान दिहाड़े महान गुरपुरब इस समय विच आ रहे हैं जिन्हां दे संबंध विच कल नूं बाणी दे अखंड जाप आरंभ होने हैं। धन धन सतगुरु तेग बहादुर महाराज सतगुरु गुरु तेग बहादुर महाराज जी का अमर इतिहास अमर कथा इतिहास हिंदी भाषा का शब्द जिन्हों अंग्रेजी वाले तुसी हिस्टरी कहने ये दोवें शब्द जुड़ के बने ने। इतिहास शब्द बने इति जमा हास हिंदी दे शब्द ने दोवें हास भी ते इति भी इति कहने हिंदी विच दी एंड जिन्हों कहने तुसी समाप्ति कोई गल हो जावे ना उन्हों कह देंगे पूरी होगी इति ते हास कहने ने दिनी हिंदी विच हास बिलास चर्चा गलबात करनी इतिहास दे हिंदी शब्द दे पंजाबी विच अर्थ ने हो चुकी घटना दी चर्चा इति हो चुकी हास चर्चा। जिन्हें भी इतिहास तुसी पढ़े लिखे हो उन्हां विच की है हो चुकी घटना का ही चर्चा है। बाबर कद होया, औरंगजेब कद होया, नपोलियन कदों जो होया उहदी चर्चा है। तो हिस्ट्री शब्द तुसी अंग्रेजी दे जाणो, ये भी दो शब्दों का जोड़ है, हिज प्लस स्टोरी, हिस्टरी। ये विचों एक है सलोपत करती ताकि सखाला बोलिया जाए। असल शब्द है हिज स्टोरी। इहदा भाव की होया, खिज आपां कहने उहदी दूजे की गल, खिज उत्थे वरदे जिथे दूजे नूं कुछ कहना होवे, संबोधन करना होवे। स्टोरी कहानी हिस्टरी दा अर्थ है किसे दूजे की गल करनी। जो लेखक अपनी गल लिखूगा वह हिस्टरी नहीं होंदी, उहदा जीवननामा सफरनामा रोजनामचा होगा। जदों दूजे की गल लिखदा है तां हिज स्टोरी। जिन्हें इतिहासकारां ने लिखिया है दूजियां दियां गल्लां लिखियां ने, पर हुण सियाणे बैठे हो ये दोए शब्द गुरु घर नाल नहीं जुड़दे। कहण नूं कह दो कोई गल नहीं, ना इतिहास ना हिस्टरी। इतिहास दे अर्थ ने हो चुकी घटना, साढ़े सतगुरां दा जीवन हो चुकी घटना नहीं है, वो ते हो रही घटना है। अज के आखो सतना समझो जरा सियाने बैठे। चलो एक गल जुदी है, मेरे वर्गे बोलन वाले कह जांदे ने गुरु नानक ने रीठा मिठा कीता सी, पास्ट हो गया ना, प्रेमिया सी ता सोभदा नहीं है, हुण जाके खा लै मिठा ही है, हुण कौड़ा हो गया। सी ते ओ जिहड़ा पिछे हो चुकिया होवे उत्थे वरतो। कोई कवे पंजा लाया सी, ना ना ना, अज दर्शन करो लग्या होया है। यही अपने पंथ खालसे वास्ते असी वरत जाने हैं। 1756 1699 नूं खालसा पंथ साजिया सी, तुसी मन्नी भी बैठे हो, नाराज ना होयो। सी नित तां खंडा बाटा खड़कदा है, अज के आखो सतनाम। सी तां हो गया, गल खत्म हो गई। आ 2 तरीक नूं इत्थे खड़कना है। सी तां उहनूं कहो जो घटना बीत चुकी। ए खालसा पंथ जब तक दुनिया रहूगी साजिया ही जांदा रहूगा, एक दिन की घटना थोड़ो। सो साडे सतगुरां दा खालसे पंथ दा जो जिक्र कदे आवे ना, वो इतिहास नहीं है। इतिहास औरंगजेब दा हो सकदा है, अकबर दा हो सकदा है, नपोलियन बोनापार्ट दा हो सकदा है, वो गए है नहीं। साढ़े कोल तां जिन्हां दा हैगा दसे बैठे हैं, अज के आखो सतनाम। ਸਾਡੇ ਕੋਲ ਤਾਂ ਹਾਜ਼ਰ ਨਾਜ਼ਰ ਨੇ, ਅਸੀਂ ਕਿਉਂ ਉਹਨਾਂ ਖਾਤਰ ਸੀ ਵਰਤੀ? ਸਾਡੇ ਤਾਂ ਕੋਲ ਨੇ ਜਿਹਨਾਂ ਦੀ ਗੱਲ ਅਸੀਂ ਕਰ ਰਹੇ ਹਾਂ। ਇਸੇ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਆਖਿਆ, ਸਾਹਿਬ ਮੇਰਾ ਨੀਤ ਨਵਾਂ। ਜਿਹੜਾ ਨਿਤ ਨਵਾਂ ਹੈ ਉੱਥੇ ਸੀ ਕਿਵੇਂ ਲਾਓਗੇ ਵੀ ਤੁਸੀਂ? ਸਾਡੇ ਜੋ ਵਿਚਾਰ ਸਾਨੂੰ ਲੱਭਦੇ ਨੇ ਉਹ ਹੈ ਅਮਰ ਕਥਾ, ਅਮਰ ਇਤਿਹਾਸ। ਅਮਰ ਅਮਰ ਸ਼ਬਦ ਨੂੰ ਜੇ ਗ੍ਰਾਮੈਟੀਕਲ ਤੁਸੀਂ ਸਮਝਣਾ ਹੈ ਨਾ ਉਹ ਪਾਸਟ ਨਾਲ ਸੰਬੰਧ ਹੈ ਨਾ ਫਿਊਚਰ ਨਾਲ ਸੰਬੰਧ ਹੈ। ਅਮਰ ਸ਼ਬਦ ਵਰਤਮਾਨ ਹੈ, ਪੜ੍ਹੇ ਲਿਖੇ ਬੈਠੇ। ਜਿੱਥੇ ਬਾਣੀ ਆਉਂਦੀ ਹੈ ਨਾ, ਆਦਿ ਸੱਚ, ਠੀਕ ਹੈ, ਵਾਹਿਗੁਰੂ ਖਾਤਰ ਕਹਿ ਦਿੰਦੇ ਉਹ ਆਦਿ ਸੱਚ, ਯੁਗਾਦ ਸੱਚ ਨਹੀਂ ਨਹੀਂ ਵਾਹਿਗੁਰੂ ਖਾਤਰ ਇੱਕੋ ਸ਼ਬਦ ਹੈ, ਭੀ ਸੱਚ। ਉੱਥੇ ਵਰਤਮਾਨ ਹੈਗਾ ਸੱਚ, ਆਦ ਸੱਚ ਸੰਸਾਰ ਹੈ। ਜਦੋਂ ਸੰਸਾਰ ਦਾ ਆਦ ਹੋਇਆ, ਇਹ ਗੱਲ ਸੱਚ ਹੈ ਕਿ ਸੰਸਾਰ ਬਣਿਆ, ਤੁਸੀਂ ਵੀ ਮੰਨੋਗੇ? ਮੰਨੋਗੇ ਨਾ, ਆਦ ਸੱਚ ਸੰਸਾਰ ਦਾ ਬਣਨਾ ਸੱਚ ਹੈ, ਅਤੇ ਜੁਗਾਦ ਸੱਚ ਸੰਸਾਰ ਹੈਗਾ ਹੁਣ ਵੀ ਸੱਚ ਹੈ। ਪਰ ਹੈ ਵੀ ਸੱਚ ਸੰਸਾਰ ਖਾਤਰ ਨਹੀਂ ਹੈ, ਪਤਾ ਨਹੀਂ ਕੱਲ੍ਹ ਨੂੰ ਹੋਵੇ ਕਿ ਨਾ ਹੋਵੇ। ਅੱਜ ਕੇ ਆਖੋ ਸੱਚ, ਅੱਜ ਹੈ ਕੱਲ੍ਹ ਦਾ ਪਤਾ ਨਹੀਂ, ਵਰਤਮਾਨ ਹੀ ਵਾਹਿਗੁਰੂ ਹੈ। ਇਸੇ ਨੂੰ ਗੁਰਬਾਣੀ ਨੇ ਇੱਕਦਮ ਕਿਹਾ, ਇੱਕਦਮ ਇੱਕ ਸਵਾਸ। ਜਿਹੜੇ ਲੰਘ ਚੁੱਕੇ ਨਾ ਆਪਣੇ, ਉਹ ਤਾਂ ਗਏ, ਆਉਣ ਵਾਲੇ ਦਾ ਪਤਾ ਨਹੀਂ ਕਿ ਆਵੇਗਾ ਕਿ ਨਹੀਂ। ਜਿਹੜਾ ਮੂੰਹ 'ਚ ਹੈ ਉਹੀ ਤੇਰਾ ਹੈ, ਅੱਜ ਕੇ ਆਖੋ ਸਤਨਾਮ। ਉਹਨੂੰ ਕਿਹਾ ਇੱਕਦਮ ਟੁੱਕਦਮ ਕਰਾਰੀ ਜੋ ਕਰੇ ਹਾਜ਼ਰ ਖੁਦਾ। ਸੋ ਗੁਰਸਿੱਖ ਪਿਆਰੇ, ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰ ਨਾਨਕ ਪਾਤਸ਼ਾਹ ਦੇ ਨੌਵੇਂ ਸਰੂਪ। ਇਹਨਾਂ ਅਵਤਾਰਾਂ ਸਾਡੇ ਗੁਰੂ ਸਾਹਿਬਾਂ ਬਾਬਤ ਬੇਨਤੀ ਕਰਾਂ ਤੁਹਾਡੇ ਚਰਨਾਂ ਵਿੱਚ, ਇਹਨਾਂ ਨੂੰ ਦੱਸ ਨਹੀਂ ਸਮਝਣਾ ਨਾ, ਇਹਨਾਂ ਦਸਾਂ ਨੂੰ ਇੱਕ ਸਮਝਣਾ। ਦਸ ਨਹੀਂ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਆਪਣੀ ਪਵਿੱਤਰ ਬਾਣੀ ਵਿੱਚ ਇੱਥੇ ਤੱਕ ਹਦਾਇਤ ਕੀਤੀ, ਜਿਹੜਾ ਦਸਾਂ ਨੂੰ ਜੁਦੇ ਜੁਦੇ ਸਮਝੂਗਾ ਖਾਲੀ, ਦਸਾਂ ਨੂੰ ਇੱਕ ਸਮਝੂਗਾ ਕੁਝ ਪ੍ਰਾਪਤ ਕਰ ਲਊਗਾ। ਗੁਰੂ ਨਾਨਕ ਅਤੇ ਗੁਰੂ ਅਰਜਨ ਵਿੱਚ ਫਰਕ ਨਹੀਂ ਸਮਝਣਾ, ਸਾਡੀ ਨਿਗਾਹ ਵਿੱਚ ਫਰਕ ਹੈ। ਗੁਰੂ ਅੰਗਦ ਅਤੇ ਹਰਗੋਬਿੰਦ ਸਾਹਿਬ ਵਿੱਚ ਫਰਕ ਨਹੀਂ ਸਮਝਣਾ, ਦੇਖਣ ਨੂੰ ਫਰਕ ਲੱਗਦਾ ਕਿ ਗੁਰੂ ਅੰਗਦ ਦੇਵ ਨੇ ਤਾਂ ਹੱਥ ਵਿੱਚ ਸੋਟੀ ਵੀ ਨਹੀਂ ਫੜੀ, ਹਰਗੋਬਿੰਦ ਸਾਹਿਬ ਨੇ ਤਲਵਾਰਾਂ ਪਹਿਨੀਆਂ, ਫਰਕ ਕਿਉਂ ਨਹੀਂ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਗੱਲਾਂ ਦਾ ਨਿਰਣਾ ਕੀਤਾ ਹੈ, ਤਲਵਾਰ ਜ਼ਰੂਰ ਫੜੀ, ਪਰ ਦਸਮ ਪਾਤਸ਼ਾਹ ਬਚਨ ਕਰਦੇ ਨੇ ਤਲਵਾਰ ਫੜਨੀ ਮੇਰੀ ਇੱਛਾ ਨਹੀਂ ਸੀ, ਮੇਰਾ ਚਾਹ ਨਹੀਂ ਸੀ, ਮੈਂ ਚਾਹੁੰਦਾ ਨਹੀਂ ਸੀ ਤਲਵਾਰ ਫੜਾਂ, ਮਜਬੂਰੀ ਨੂੰ ਫੜਨੀ ਪਈ। ਅੱਜ ਕੇ ਆਖੋ ਸਤਿਨਾਮ। ਬਾ ਲਾਚਾਰ ਗੀਤ ਗੀ ਪੜ੍ਹੋ, ਇੱਕ ਤਾਂ ਤੁਸੀਂ ਸ਼ੇਰ ਜਾਣਦੇ ਨਹੀਂ ਹੋ, ਹਲਾਲ ਅਸਤ ਬੁਰਦੇ ਨੇ, ਤੂੰ ਅਗਲਾ ਵੀ ਪੜ੍ਹਿਆ ਕਰੋ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ, ਮੇਰੀ ਲਾਚਾਰੀ ਤੀ, ਮੇਰੀ ਮਜਬੂਰੀ ਤੀ, ਮੇਰਾ ਸ਼ੌਕ ਨਹੀਂ ਥਾ ਤਲਵਾਰ ਫੜਨ, ਮੇਰੀ ਮਜਬੂਰੀ ਸੀ। ਜਦ ਮੂੰਹ ਤੋਂ ਬੋਲੇ ਤੋਂ ਨਾ ਕੋਈ ਸਮਝੇ, ਇਸ਼ਾਰੇ ਤੋਂ ਨਾ ਸਮਝੇ, ਹੱਥ ਬੰਨੇ ਤੋਂ ਵੀ ਨਾ ਸਮਝੇ, ਮਿੰਨਤਾਂ ਕਰੇ ਤੋਂ ਵੀ ਨਾ ਸਮਝੇ, ਤਾਂ ਫਿਰ ਬੰਦਾ ਮਜਬੂਰ ਹੋ ਕੇ, ਉਹ ਸ਼ੌਕ ਨਹੀਂ ਹੁੰਦਾ, ਮੈਨੂੰ ਖਿਮਾ ਜੇ ਕਰ ਦਿਉ ਮੈਂ ਬੋਲ ਦਿੰਦਾ, ਅੱਜ ਕਿਰਪਾਨ ਨੂੰ ਅਸੀਂ ਸ਼ੌਕ ਬਣਾ ਲਿਆ ਹੈ। ਅੱਜ ਕਹੇ ਆਖੋ ਸਤਿਨਾਮ। ਹਥਿਆਰ ਨੂੰ ਅਸੀਂ ਨਮੈਸ਼ ਬਣਾ ਲਏ ਹੈ, ਨਹੀਂ ਨਹੀਂ, ਇਹ ਤਾਂ ਲਾਚਾਰੀ ਹੈ, ਅੰਤ ਜਿੱਥੇ ਕੋਈ ਹੀਲਾ ਨਾ ਚੱਲੇ। ਅਤੇ ਅੱਜ ਸਿਆਣੇ ਸੁਣਦੇ ਹੋ, ਇਹ ਤਾਂ ਚੱਕਣੀ ਸੀ ਜਿੱਥੇ ਕੋਈ ਹੀਲਾ ਨਾ ਚੱਲੇ, ਅਤੇ ਅਸੀਂ ਸਭ ਤੋਂ ਪਹਿਲਾਂ ਚੱਕਦੇ ਹੀ ਇਹੀ, ਅਸੀਂ ਕੰਮ ਦਾ ਸ਼ੁਰੂਆਤ ਇੱਥੋਂ ਕਰਨਾ। ਖਾਲਸੇ ਨੇ ਤਾਂ ਹੁਣ ਸਿੱਧਾ ਹੀ ਇੱਕ ਸ਼ਬਦ ਵਰਤੇ ਹੈ, ਹਟ ਜਾ ਨਹੀਂ ਤੈਨੂੰ ਸੋਧ ਦੂੰਗਾ, ਹੋਰ ਕੋਈ ਗੱਲ ਨਹੀਂ। ਇੱਕ ਹੋਰ ਸ਼ਬਦ ਵਰਤਦੇ ਹੁਣ ਸਿੱਖ, ਹਟ ਜਾ ਨਹੀਂ ਤੇਰਾ ਭੋਗ ਪਾ ਦੂੰਗਾ, ਆਰੰਭ ਕਰਦੇ ਨਹੀਂ ਭੋਗੇ ਪਾਈ ਜਾਂਦੇ ਹਾਂ। ਅਜਕੇ ਕੋ ਸਤਨਾਮ, ਜਦ ਤੂੰ ਆਰੰਭ ਹੀ ਨਹੀਂ ਕੀਤਾ ਤਾਂ ਭੋਗ ਕਿਵੇਂ ਪਾ ਦੇਗਾ ਬਈ ਤੂੰ? ਨਹੀਂ ਨਹੀਂ, ਸ਼ਸਤਰ ਮਜਬੂਰੀ ਹੈ ਮਹਾਰਾਜ ਕਹਿੰਦੇ। ਸੋ ਦਸ ਦਸ ਨਹੀਂ, ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਨਾਨਕ ਤੋਂ ਜੁਦਾ ਨਹੀਂ ਸਮਝਣਾ। ਲਓ ਪ੍ਰਮਾਣ ਲਓ ਹੁਣ ਗੁਰਮਤ ਵਿੱਚੋਂ, ਸਭ ਤੋਂ ਵੱਡਾ ਪ੍ਰਮਾਣ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਰਾਮ ਕਲੀ ਦੀ ਵਾਰ ਗੁਰਬਾਣੀ ਕਹਿ ਰਹੀ ਹੈ, ਉਹ ਸਿੱਖੋ ਜੋਤ ਗੁਰੂ ਨਾਨਕ ਦੀ ਉਹ ਸੀ, ਉਸ ਜੋਤ ਨੂੰ ਵਰਤਣ ਦੀ ਜੁਗਤੀ ਵੀ ਗੁਰੂ ਨਾਨਕ ਦੀ ਉਹ ਸੀ। ਜੁਗਤ ਉਹ ਜੋ ਗੁਰੂ ਨਾਨਕ ਨੇ ਜੋਤ ਨੂੰ ਵਰਤਣ ਦੀ ਜੁਗਤੀ ਵਰਤੀ ਨਾ ਬਾਬਾ ਲਹਿਣਾ ਜੀ ਨੂੰ ਦੇਣ ਖਾਤਰ, ਦਸਾਂ ਪਾਤਸ਼ਾਹ ਨੇ ਜੁਗਤੀ ਉਹੀ ਵਰਤੀ। ਕਿਹੜੀ ਜੁਗਤੀ? ਸਹਿ ਟਿੱਕਾ ਦਿੱਤੋ ਉਸ ਜੀਵ ਦੇ, ਨਾਨਕ ਸਲਾਮਤ ਜੀਵ ਦੇ। ਇਹ ਜੁਗਤੀ ਜੋਤ ਦੀ, ਆਪਣੇ ਹੁੰਦੇ ਹੁੰਦੇ ਜੋਤ ਦੂਜੇ ਵਿੱਚ ਪਾ ਦੇਣੀ। ਅਜ ਕੇ ਆਖੋ ਸਤਨਾਮ। ਸਹਿ ਟਿੱਕਾ ਦਿੱਤੋ ਉਸ ਜੀਵ ਦੇ, ਇਹ ਨਹੀਂ ਕਿ ਮਹੰਤ ਕਿਸੇ ਡੇਰੇ ਦਾ ਦੇਹ ਧਾਰੀ ਮਰ ਗਿਆ ਅਤੇ ਬਾਅਦ ਵਿੱਚ ਪੱਗ ਦੇ ਕੇ ਬਿਠਾਲਤਾ, ਇਹ ਨਹੀਂ। ਸਲਾਮਤੀ ਵਿੱਚ ਆਪਣੇ ਹੁੰਦਿਆਂ ਹੁੰਦਿਆਂ ਜੋਤ ਬਖਸ਼ੀ। ਜੋਤ ਉਹ ਆ ਜੁਗਤ ਸਾਏ, ਬਸ ਕੀ ਫਰਕ ਪਿਆ, ਕਾਇਆ ਸਰੀਰ ਬਦਲਿਆ। ਇਹਦੇ ਬਾਬਤ ਹੁਣ ਭਾਈ ਸੰਤੋਖ ਸਿੰਘ ਜੀ ਦਾ ਬਚਨ ਸੁਣੋ। ਸਰੀਰ, ਭਾਈ ਸਾਹਿਬ ਬੜਾ ਸੁੰਦਰ ਬਚਨ ਕਰਦੇ ਨੇ। ਜਿਉਂ ਇੱਕ ਅਦਭੁਤ ਪੋਸ਼ਿਸ਼ ਤਜ ਕੇ, ਬੈਠਤ ਦੁਤੀ ਸਭਾ ਮੈਂ ਸਜ ਕੇ। ਅਦਭੁਤ ਕਹਿੰਦੇ ਰਾਜੇ ਨੂੰ, ਇੱਕ ਰਾਜਾ ਦਿਨ ਵਿੱਚ ਕਿੰਨੀਆਂ ਪੁਸ਼ਾਕਾਂ ਬਦਲਦਾ। ਸ਼ਿਕਾਰ ਖੇਡਣ ਜਾਊਗਾ ਕੱਪੜੇ ਹੋਰ, ਕਚਹਿਰੀ ਵਿੱਚ ਜਾਊਗਾ ਹੋਰ, ਮਹਿਮਾਨਖਾਨੇ ਵਿੱਚ ਜਾਊਗਾ ਹੋਰ, ਫੌਜੀਆਂ ਕੋਲ ਜਾਊਗਾ ਕੱਪੜੇ ਹੋਰ ਹੋਣਗੇ, ਮਹਿਲਾਂ ਵਿੱਚ ਜਾਊਗਾ ਵਰਦੀ ਹੋਰ ਹੋਵੇਗੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਇੱਕ ਰਾਜੇ ਨੇ ਦਿਨ ਵਿੱਚ 10 ਪੁਸ਼ਾਕਾਂ ਬਦਲੀਆਂ ਕੱਪੜੇ। ਪੁਸ਼ਾਕਾਂ ਬਦਲੀਆਂ ਅਤੇ ਰਾਜਾ ਤਾਂ ਨਹੀਂ ਬਦਲੇ ਆ, ਕੱਪੜੇ ਬਦਲੇ ਅਤੇ ਰਾਜਾ ਤਾਂ ਨਹੀਂ ਬਦਲੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ, ਪਰ ਨਾਨਕ ਨਹੀਂ ਬਦਲਿਆ। ਆਖੋ ਸਤ। ਇਹ ਸਰੀਰ ਇੱਕ ਕੱਪੜਾ ਹੈ, ਕਰਮੀ ਆਵੇ ਹੁਣ ਕੱਪੜੇ ਬਦਲਣ ਤੋਂ ਕਿਤੇ ਬੰਦਾ ਥੋੜਾ ਬਦਲ ਜੂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਸਰੀਰ ਰੂਪੀ ਕੱਪੜਾ ਬਦਲਿਆ, ਜੋਤ ਨਹੀਂ ਬਦਲੀ। ਕਿੰਨੇ ਬਲਬ ਲਟਕਦੇ ਨੇ, 500 ਹੋਰ ਲੈ ਲਓ, ਕੋਈ ਛੋਟਾ ਕੋਈ ਵੱਡਾ, ਕੋਈ ਝੂਮਰ ਹੈ, ਕੋਈ ਟਿਊਬ ਜਗਦੀ ਹੋਊਗੀ, ਕੋਈ ਲੜੀ ਜਗਦੀ ਹੋਊਗੀ, ਉਹ ਤੁਸੀਂ ਇਹਨਾਂ ਦੇ ਸਰੀਰ ਜਿਹੇ ਜਿਹੇ ਮਰਜ਼ੀ ਬਣਾ ਲਓ, ਬਿਜਲੀ ਇੱਕੋ ਹੈ, ਉਹਨੂੰ ਨਹੀਂ ਬਦਲ ਸਕਦੇ। ਆਖੋ ਸਤਨਾਮ। ਉਹਨੂੰ ਵੀ ਕਹਿ ਦੋਗੇ ਤੂੰ 0 ਦੇ 'ਚ ਹੋਰ ਬਣ ਜਾ ਅਤੇ 100 ਵਾਟ ਦੇ 'ਚ ਕੁਛ ਹੋਰ ਬਣ ਜਾ, ਆ ਬੜਾ ਛੜਾ ਝੂਮਰ ਹੈ ਇਹਦੇ 'ਚ ਤੂੰ ਹੋਰ ਬਣ ਜਾ। ਇਹ ਸਰੀਰ ਰੂਪੀ ਬਲਬ ਕਿੰਨੇ ਵੀ ਰੂਪ ਦੇ ਹੋ ਸਕਦੇ ਨੇ, ਜੋਤ ਇੱਕ ਹੈ। ਤੀਸਰਾ ਪ੍ਰਮਾਣ ਲਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਸਤਿਗੁਰਾਂ ਦੀ ਬਾਣੀ ਹੈ, 6 ਦੀ ਬੜੀ ਪੁਰਾਤਨਤਾ ਨੂੰ ਜਗ੍ਹਾ ਦਿੱਤੀ ਹੈ, ਇੱਥੇ ਬਹੁਤ ਮਰਜ਼ਾਦਾ ਨੂੰ ਸਾਂਭ ਕੇ ਰੱਖਿਆ। 6 ਘਰ, 6 ਗੁਰ, 6 ਉਪਦੇਸ਼, ਪੁਰਾਤਨਤਾ ਹੈ। 6 ਘਰ, 6 ਸ਼ਾਸਤਰ, 6 ਗੁਰ, 6 ਸ਼ਾਸਤਰਾਂ ਦੇ ਕਰਤਾ, ਮੀਮਾਂਸਾ, ਪਤੰਜਲ ਆਦਿਕ, 6 ਨੇ 6 ਬਣਾਏ ਅਤੇ 6 ਉਪਦੇਸ਼। ਇਹ ਗੱਲ ਗੁਰਮਤ ਤੋਂ ਅਲੱਗ ਦੱਸੀ ਹੈ ਸਨ। 6 ਕਰਤੇ ਨੇ, 6 ਹੀ ਸ਼ਾਸਤਰ ਨੇ ਅਤੇ 6 ਦੇ 6 ਜੁਦੇ ਜੁਦੇ ਉਪਦੇਸ਼ ਨੇ। ਪਤੰਜਲ ਮੀਮਾਂਸਾ ਨਾਲ ਨਹੀਂ ਮਿਲਦਾ, ਉਹਨੇ ਉਹਨੂੰ ਖੰਡਨ ਕਰਤਾ, ਮੈਂ ਠੀਕ ਹੈ, ਇਹ ਗਲਤ ਹੈ। ਪਰ ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ, ਕਰਤੇ 6 ਹੀ ਰੱਖੇ ਹੈ, ਪਰ ਇੱਕ ਅੱਖਰ ਦਾ ਵੀ ਇੱਕ ਦੂਜੇ ਦੀ ਬਾਣੀ ਦਾ ਖੰਡਨ ਨਹੀਂ ਹੈ। ਅਤੇ ਵਿਦਵਾਨਾਂ ਦੇ ਜੇ ਵਿਚਾਰ ਸੁਣੋ ਤੁਸੀਂ ਗੁਰਮਤਿ ਵਿੱਚ, ਤਾਂ ਉਹ ਇਸ ਤਲ 'ਤੇ ਜਾ ਕੇ ਖੜ ਗਏ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਬਾਅਦ ਜੋ 5 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ ਹੈ, ਉਹ ਸਤਿਗੁਰੂ ਨਾਨਕ ਦੀ ਬਾਣੀ ਦੀ ਵਿਆਖਿਆ ਕੀਤੀ ਹੈ। ਅਜ ਕੇ ਆਖੋ ਸਤਨਾਮ। ਇਹ ਸਿਧਾਂਤ ਗੁਰਮਤਿ ਨੇ ਮੰਨ ਲਿਆ, ਉਸੇ ਨੂੰ ਸਰਲ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਣੀ ਉਹੀ ਹੈ। ਸੋ 6 ਗੁਰੂ ਸਾਹਿਬਾਂ ਦੀ ਬਾਣੀ ਹੈ ਨਾ, ਉਪਦੇਸ਼ ਵੀ ਇੱਕ ਹੈ, ਪਰ ਉੱਥੇ 6 ਉਪਦੇਸ਼। ਕਿਤੇ ਅੰਧਿਆਂ ਦਾ ਸਕੂਲ ਸੀ, ਅੰਧ ਵਿਦਿਆਲੇ ਹੁੰਦੇ ਨਾ, ਉਹਨਾਂ ਦਾ ਮਾਸਟਰ ਨਿਤ ਕਹੀ ਜਾਵੇ, ਹਾਥੀ ਸਭ ਤੋਂ ਵੱਡਾ ਮਹਾਰਾਜ ਨੇ ਬਣਾਇਆ, ਵੱਡਿਆਂ 'ਚ ਹਾਥੀ ਹੈ, ਛੋਟਿਆਂ 'ਚ ਕੀੜੀ ਹੈ। ਉਹ ਕੁਝ ਕਹਿੰਦੇ ਕਹਿੰਦੇ ਮਾਸਟਰ ਜੀ ਅਸੀਂ ਦੇਖ ਤਾਂ ਸਕਦੇ ਨਹੀਂ, ਕਿਤੇ ਸਾਡਾ ਹੱਥ ਲਵਾ ਦਿਓ ਸਾਨੂੰ ਪਤਾ ਲੱਗ ਜਾਵੇ ਹਾਥੀ ਕਿਹੋ ਜਿਹਾ ਹੁੰਦਾ। ਉਹ ਕਿਤੇ ਗਣੇਸ਼ ਭਗਵਾਨ ਜੀ ਮੰਗਣ ਆ ਕੇ ਲਈ ਫਿਰਦੇ ਆ ਵਿਚਾਰਿਆਂ ਨੂੰ ਗਲੀਆਂ 'ਚ। ਉਹ ਮਾਸਟਰ ਕਹਿੰਦਾ ਤੂੰ ਸਾਰਾ ਦਿਨ 'ਚ ਰੁਪਈਆ ਨਹੀਂ ਕਮਾਉਣਾ, ਮੇਰੇ 'ਤੇ ਲੈ ਲੈ ਇਹਨੂੰ ਬਠਾਲ ਸਕੂਲ ਵਿੱਚ, ਮੈਂ ਇਹਦਿਆਂ ਨੂੰ ਦਿਖਾਉਣਾ ਹਾਥੀ ਕਹਿ ਜਿਹਾ ਹੁੰਦਾ। ਉਹ ਬਠਾਲ 'ਤੇ ਆ ਗਏ, ਇਕੱਠੇ ਹੋ ਗਏ, ਕਿਸੇ ਨੇ ਉਹਦੀ ਪਿੱਠ ਪਰ ਹੱਥ ਫੇਰ ਲਿਆ, ਕਿਸੇ ਨੇ ਪੂੰਛ ਪਰ ਫੇਰ ਲਿਆ, ਕਿਸੇ ਨੇ ਕੰਨਾਂ ਨੂੰ ਫੇਰ ਲਿਆ, ਕਿਸੇ ਨੇ ਲੱਤਾਂ ਪਰ ਫੇਰ ਲਿਆ, ਕਿਸੇ ਨੇ ਸੁੰਡ ਪਰ ਫੇਰ ਲਿਆ, ਕਿਸੇ ਨੇ ਚੌੜਾ ਜਿਹਾ ਮੂੰਹ ਦੇਖ ਲਿਆ। ਕਹਿੰਦੇ ਦੇਖ ਲਿਆ ਦੇਖ ਲਿਆ ਜੀ। ਉਹ ਜਾ ਕੇ ਗੱਲਾਂ ਕਰਨ ਲੱਗ ਗਏ ਇੱਕ ਦੂਏ ਨੂੰ ਪੁੱਛਣ, ਕਹਿੰਦੇ ਤੂੰ ਦੱਸ ਉਹ ਹਾਥੀ ਕਿਹੋ ਜਿਹਾ ਤਾ? ਉਹ ਜਿਹਨੇ ਲੱਤਾਂ ਪਰ ਹੱਥ ਫੇਰਿਆ ਤਾਂ ਕਹਿੰਦਾ ਥੰਬਲਿਆਂ ਵਰਗਾ ਤਾ, ਨਹੀਂ ਕਹਿੰਦਾ ਝੂਠ ਬੋਲਦਾ। ਅੱਗੇ ਤੂੰ ਦੱਸ, ਉਹਨੇ ਪੂੰਛ ਪਰ ਫੇਰਿਆ ਕਹਿੰਦਾ ਉਹ ਤਾਂ ਲੱਜ ਵਰਗਾ ਤਾ, ਤੂੰ ਵੀ ਝੂਠ ਬੋਲਦੇ। ਅੱਗੇ ਤੂੰ ਦੱਸ, ਉਹਨੇ ਕੰਨਾਂ ਪਰ ਫੇਰਿਆ ਤਾਂ ਕਹਿੰਦਾ ਛੱਜ ਵਰਗਾ ਤਾ, ਕਹਿੰਦਾ ਤੈਨੂੰ ਵੀ ਨਹੀਂ ਪਤਾ ਲੱਗਿਆ। ਤੂੰ ਦੱਸ, ਉਹ ਜਿਹਨੇ ਪਿੱਠ ਪਰ ਫੇਰਿਆ ਤਾਂ ਕਹਿੰਦਾ ਕੋਠੇ ਵਰਗਾ ਤਾ, ਉਹ ਜਿਹਨੇ ਫੇਰਿਆ ਤਾਂ ਮੂੰਹ 'ਤੇ ਉਹ ਕਹਿੰਦਾ ਝੋਲੇ ਵਰਗਾ ਤਾ। ਇੰਨੇ ਲੜ ਲੜ ਕੇ ਮਰ ਗਏ ਆਪਸ ਵਿੱਚ। ਉਹ ਕਵੇ ਮੈਂ ਠੀਕ ਹੈ, ਇੰਨਿਆਂ ਦਾ ਜੱਫਾ ਤਾਂ ਉਹਨੂੰ ਪਤਾ ਹੀ ਹੈ, ਪੈ ਜਾਵੇ ਫਿਰ ਛੁੱਟਦਾ ਨਹੀਂ ਹੈ। ਇੱਥੇ ਹੁਣ ਛੇ ਸ਼ਾਸਤਰ ਇਹੀ ਲੜ ਲੜ ਕੇ ਮਰ ਗਏ, ਜੋ ਮੈਂ ਕਹਿਣਾ ਉਹ ਠੀਕ ਹੈ। ਇੱਥੇ ਛਿਆਂ ਗੁਰੂਆਂ ਦੀ ਬਾਣੀ ਇੱਕ ਗੱਲ 'ਤੇ ਖੜੀ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ, ਹੁਕਮ ਰਜਾਈ ਚੱਲਣਾ, ਛੇ ਗੁਰੂ ਸਾਹਿਬਾਂ ਦੀ ਬਾਣੀ। ਅਤੇ ਮੈਂ ਬੇਨਤੀ ਕਰ ਰਿਹਾ ਦੱਸੇ ਇੱਕ, ਹੁਣ ਛੇ ਗੁਰੂਆਂ ਦੀ ਬਾਣੀ ਹੈ ਨਾ, ਭਾਈ ਸਾਹਿਬ ਜੀ ਨੇ ਅਰਦਾਸ ਕੀ ਕਰਨੀ ਹੈ? ਦਸ ਗੁਰੂਆਂ ਦੀ ਜਾਗਦੀ ਜੋਤ ਸੁਣਦੇ ਤੁਸੀਂ ਨੇਤੋਂ, ਛੇ ਗੁਰੂਆਂ ਦੀ ਬਾਣੀ ਹੈ ਅਤੇ ਅਰਦਾਸ ਕਰੋ ਛੇ ਗੁਰੂਆਂ ਦੀ ਜਾਗਦੀ ਜੋਤ, ਚਾਰ ਦੀ ਤਾਂ ਹੈ ਹੀ ਨਹੀਂ। ਛੇਵੇਂ ਸੱਤਵੇਂ ਅੱਠਵੇਂ ਗੁਰੂ ਸਾਹਿਬ ਨੇ ਇੱਕ ਤੁਕ ਵੀ ਨਹੀਂ ਉਚਾਰੀ ਬਾਣੀ ਦੀ, ਦਸਮ ਪਾਤਸ਼ਾਹ ਨੇ ਉਚਾਰੀ ਹੈ ਅਤੇ ਸ਼ਾਮਿਲ ਨਹੀਂ ਹੋਈ, ਛੇ ਰਹਿ ਗਏ ਨਾ, ਫਿਰ ਦਸ ਦੀ ਅਰਦਾਸ ਕਿਉਂ ਕਰਦੇ ਹੈ? ਇੱਥੋਂ ਮੰਨਣਾ ਪਊਗਾ ਦਸੇ ਇੱਕੋ ਨੇ ਅਜਿਹੇ ਅਖੋ ਸਤ, ਨਹੀਂ ਤਾਂ ਅਰਦਾਸ ਹੋਣੀ ਚਾਹੀਦੀ ਹੈ ਛੇ ਗੁਰੂਆਂ ਦੀ ਜਾਗਦੀ ਜੋਤ, ਚਾਰ ਦੀ ਬਾਣੀ ਵਿੱਚ ਹੈ ਹੀ ਨਹੀਂ। ਸੋ ਬੇਨਤੀ ਪਹਿਲੀ, ਤੇਗ ਬਹਾਦਰ ਮਹਾਰਾਜ ਜੀ ਦਾ ਆਪਾਂ ਸ਼ਹੀਦੀ ਮਨਾ ਰਹੇ ਹਾਂ, ਅਵਤਾਰ ਪੈਗੰਬਰ ਸਾਡੇ ਗੁਰੂ, ਜੁਦੇ ਨਹੀਂ ਸਮਝਣਾ ਇੱਕੋ। ਫਿਰ ਇਹਨਾਂ ਗੁਰੂਆਂ ਨੂੰ ਕਿਉਂ ਤਸਲੀਮ ਕੀਤਾ? ਪਰਮੇਸ਼ਰ ਦਾ ਰੂਪ, ਰੱਬ ਦਾ ਰੂਪ, ਗੁਰੂ ਨਾਨਕ ਦੀ ਜੋਤ ਨੂੰ ਨਿਰੰਕਾਰ ਕਿਉਂ ਮੰਨਿਆ? ਨਿਰੰਕਾਰ ਦਾ ਗੁਣ ਹੈ ਉਹਦੇ 'ਚ, ਨਿਰੰਕਾਰ ਦਾ ਗੁਣ ਹੈ ਇੱਕ ਹੈ ਨਾ, ਅਨੇਕਾਂ ਵਿੱਚ ਵਿਆਪਕ ਹੈ, ਏਕ ਹੈ ਅਨੇਕ ਹੈ, ਹੈ ਤਾਂ ਇੱਕੋ ਨਾ, ਅਨੇਕਾਂ ਵਿੱਚ ਹੁੰਦਾ ਹੋਇਆ ਫਿਰ ਏਕ ਹੈ, ਇਹ ਵਾਹਿਗੁਰੂ ਦਾ ਗੁਣ ਹੈ, ਸੱਚ ਦਾ ਗੁਣ ਹੈ। ਤੁਸੀਂ ਕੈਨੇਡਾ 'ਚ ਬੈਠੇ ਹੋ, ਕਦੇ ਤੁਸੀਂ ਕਿਹਾ ਦਿਸ ਵਨ ਇਜ ਕੈਨੇਡੀਅਨ ਟਰੁੱਥ, ਇਹ ਜਪਾਨੀ ਟਰੁੱਥ ਹੈ, ਇਹ ਅਮਰੀਕਾ ਦਾ ਟਰੁੱਥ ਹੈ, ਪਾਕਿਸਤਾਨੀ ਟਰੁੱਥ ਹੈ? ਨਹੀਂ, ਇੱਕ ਅਨੇਕਾਂ ਵਿੱਚ ਹੈਗਾ, ਸੱਚ ਸ਼ਬਦ ਹੈ ਪਰ ਹੈ ਇੱਕ, ਸਭ ਦੇ ਵਿੱਚ ਹੁੰਦਾ ਹੋਇਆ ਫਿਰ ਇੱਕ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਇਹੀ ਸਾਡੇ ਸਤਿਗੁਰੂ ਨਾਨਕ ਦੀ ਜੋਤ ਹੈ। ਉਹ ਇੱਕ ਜੋਤ ਨੌਂ ਵਿੱਚ ਪ੍ਰਵੇਸ਼ ਹੋਈ, ਇੱਕ ਤੋਂ ਦਸ ਹੋ ਗਏ ਅਤੇ ਦਸ ਤੋਂ ਫਿਰ ਇੱਕ ਹੋ ਗਏ, ਅਜਿਹੇ ਆਖੋ ਸਤਨਾਮ, ਏਕ ਹੈ ਅਨੇਕ ਹੈ। ਇੱਕ ਤੋਂ ਦਸ ਹੋਏ ਤੁਹਾਡੇ ਸਾਹਮਣੇ ਅਤੇ ਦਸੇ ਹੁਣ ਇੱਕੋ ਹੀ ਬੈਠੇ ਨੇ, ਇਹ ਪਰਮਾਤਮਾ ਦਾ ਗੁਣ। ਸੋ ਦਸਾਂ ਗੁਰੂਆਂ ਨੂੰ ਇੱਕ, ਇਹ ਤੋਂ ਵੱਧ ਨਹੀਂ। ਹੁਣ ਥੋੜ੍ਹੀ ਜਿਹੀ ਦੁੱਖ ਦੀ ਗੱਲ ਮੈਂ ਕਹਿਣ ਲੱਗੇ ਹਾਂ, ਆਊਗੀ ਤੁਹਾਡੇ ਕੰਮ ਜੇ ਫਿੱਟ ਆ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਿੰਨਾ ਮਰਜ਼ੀ ਕਰ ਲਿਓ, ਮੱਥੇ ਟੇਕ ਲਿਓ, ਸ਼ਰਧਾ ਹੈ ਜ਼ਰੂਰ ਕਰਨੇ ਹੈ, ਕਿਹੜਾ ਪ੍ਰਸ਼ਾਦੀਆਂ ਦੇ ਅੱਗਾਂ ਵੀ ਛਕਾਓ। ਦੇਖੋ ਕਿੱਡਾ ਸੋਹਣਾ ਗੁਰੂ ਮਹਾਰਾਜ ਜੀ ਦਾ ਦਰਬਾਰ ਸਾਹਿਬ ਤੁਸੀਂ ਸਜਾਇਆ, ਬਖਸ਼ਿਸ਼ ਕੀਤੀ, ਇਹਦਾ ਮੁੱਢ ਫੜੋ ਕੀ ਹੈ। ਸ਼ੁਰੂ ਕਿੱਥੋਂ ਹੈ। ਬਸ ਬੇਨਤੀ ਉਹ ਹੈ, ਇਹ ਗੁਰੂ ਤਾਂ ਘਰ ਘਰ ਵੀ ਰੱਖੇ ਹੋਏ ਨੇ ਆਪਾਂ ਨੇ, ਇੱਕ ਗੁਰਦੁਆਰੇ 'ਚ 15-15 ਵੀ ਗੁਰੂ ਸਰੂਪ ਹੈਗੇ, ਇਹ ਤਾਂ ਬਹੁਤ ਹੈ। ਪਰ ਇੱਕ ਆ ਨਹੀਂ ਰਿਹਾ ਕੋ ਸਤਨਾਮ, ਜਿੱਥੋਂ ਇੱਕ ਤੋਂ ਚੱਲੇ ਹੈ ਨਾ ਇਹ, ਉਹ ਨਹੀਂ ਰਿਹਾ। ਜੋ ਜੜ ਮੁਨਿਆਦ ਸੀ ਨਾ ਨੀਂਹ ਪੱਥਰ ਇੱਕ, ਇਹ ਤਾਂ ਹੈਗਾ ਪਰ ਇੱਕ ਨਹੀਂ ਰਿਹਾ ਸਾਡੇ 'ਚ। ਇਹਨਾਂ ਨੂੰ ਜਿੰਨੇ ਮਰਜ਼ੀ ਰੱਖ ਲਓ, ਗੱਲ ਉਦਣੇ ਬਣਨੀ ਹੈ ਜਿੱਦਣ ਇੱਕ ਆ ਗਿਆ ਖੋ ਸਤ। ਕਿੰਨੀ ਮਰਜ਼ੀ ਜਦੋਂ ਜੈਦ ਕਰ ਲਓ, ਕਰਕੇ ਵੇਖ ਵੀ ਲਈ, ਜਦ ਤੱਕ ਇੱਕ ਨਹੀਂ ਆਉਂਦਾ ਸਾਡੇ ਵਿੱਚ ਕਾਮਯਾਬੀ ਨਹੀਂ ਹੋਵੇਗੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਰਾਏ ਭੋਏ ਦੀ ਤਲਵੰਡੀ, ਸ਼੍ਰੀ ਨਨਕਾਣਾ ਸਾਹਿਬ, ਪੰਜਾਬ ਏ ਸੀ ਉਦੋਂ ਉਹ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ, 9 ਮੀਲ ਦੂਰ ਸ਼੍ਰੀ ਮੁਕਤਸਰ ਸਾਹਿਬ ਜੀ ਤੋਂ ਮੱਤੇ ਕੀ ਸਰਾਂ, ਉਹਨੂੰ ਸਰਾਏ ਨਾਂਗਾ ਵੀ ਕਹਿੰਦੇ ਨੇ। ਸ਼੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪਿੰਡ ਬਾਸਰ ਕੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ, ਲਾਹੌਰ ਸ਼ਹਿਰ ਚੂਨਾ ਮੰਡੀ। ਚੂਨਾ ਨਾ ਸਮਝੋ ਜਿਹਨਾਂ 'ਚ ਕੰਧ ਚਿਣਦੇ ਹੁੰਦੇ ਹੈ, ਚੂਨ ਹੀਰੇ ਮੋਤੀਆਂ ਦੇ ਛੋਟੇ ਛੋਟੇ ਨਿੱਕੇ ਨਿੱਕੇ ਕਿਣਕੇ, ਉਹਨਾਂ ਨੂੰ ਚੂਨ ਕਹਿੰਦੇ ਨੇ ਫਾਰਸੀ ਵਿੱਚ। ਆਪਣੇ ਵੀ ਕਿਤੇ ਚੌਲ ਹੁੰਦੇ ਹੈ, ਕਿਤੇ ਸਾਬਤੇ ਬਣਾਈ ਦੇ ਹੈ, ਮਿੱਠੇ ਨੂਣ ਪਾ ਕੇ ਖੀਰ ਬਣਾਉਣੀ ਹੋਵੇ ਫਿਰ ਤਾਂ ਦਲੀਆ ਹੀ ਪਾਈਦਾ ਹੈ, ਕੋ ਸਤਨਾਮ, ਨਿੱਕੇ ਨਿੱਕੇ ਕਿਣਕੇ। ਉਹ ਹੀਰੇ ਮੋਤੀਆਂ ਦੇ ਜਦੋਂ ਉਹਨਾਂ ਨੂੰ ਘੜਦੇ ਹੈ, ਜਿਹੜੇ ਨਿੱਕੇ ਨਿੱਕੇ ਕਿਣਕੇ ਰਹਿ ਜਾਂਦੇ ਨੇ ਨਾ, ਉਹਨਾਂ ਦੇ ਨਾਮ ਚੂਨ ਹੈ। ਉੱਥੇ ਚੂਨਾ ਮੰਡੀ ਹੈ ਉਹ, ਲਾਹੌਰ ਸ਼ਹਿਰ ਵਿੱਚ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ, ਸ਼੍ਰੀ ਗੋਇੰਦਵਾਲ ਸਾਹਿਬ। ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਰਨ ਤਾਰਨ ਸਾਹਿਬ ਜੀ ਦੇ ਕੋਲ ਪਿੰਡ ਵਡਾਲੀ ਸਾਹਿਬ, 6ਵੇਂ ਪਾਤਸ਼ਾਹ। 7ਵੇਂ ਗੁਰੂ ਹਰਰਾਏ ਸਾਹਿਬ, 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਇਹਨਾਂ ਸਤਿਗੁਰਾਂ ਦਾ ਅਵਤਾਰ ਸ੍ਰੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ 8 ਮੀਲ ਉਰੇ। ਅੱਜ ਇਹਨਾਂ ਦਾ ਗੁਰਪੁਰਬ ਆਪਾਂ ਮਨਾ ਰਹੇ ਹਾਂ। ਇਹਨਾਂ ਦਾ ਅਵਤਾਰ, ਡਿੱਠੇ ਸਭੇ ਛਾਬ ਨਹੀਂ ਤੁਧ ਜਿਹੇ, ਸ਼੍ਰੀ ਅੰਮ੍ਰਿਤਸਰ ਸਾਹਿਬ। ਪਿਆਰ ਨਾਲੇ ਪੁੱਛਦੇ, ਤੁਹਾਨੂੰ ਦਰਸ਼ਨ ਕਰਿਆ ਕਦੇ ਉਸ ਸਥਾਨ 'ਤੇ? ਗਏ ਤਾਂ ਬਹੁਤ ਵਾਰ ਹੋਊਂਗੇ। ਅੰਮ੍ਰਿਤਸਰ 'ਤੇ ਫੁੱਲੀਆਂ ਲਿਆ ਕੇ ਵੀ ਕਹਿਲਗਿਰੀ ਵੰਡੀਆਂ ਹੋਣੀਆਂ, ਅੱਜ ਕਹੇ ਖੁਸ਼ ਹੈ। ਇਹ ਤਾਂ ਕੰਮ ਕੀਤੇ ਨੇ, ਸਿਰੋਂ ਪਾ ਵੀ ਲੈਂਦਾ, ਨਹੀਂ ਜਾਂਦੇ। ਗੁਰਮੁਖ ਪਿਆਰਿਓ, ਆ ਵਿਪਰਨ ਕੀ ਰੀਤ ਛੱਡ ਦਿਓ। ਜਿਹੜੇ ਕਹਿਲਗਿਰੀ ਤੋਂ ਲਿਆ ਟਿਕਟ, 12-13 ਘੰਟੇ ਦੀ ਫਲੈਟ ਹੋਣੀ ਹੈ, 16 ਦੀ ਹੋਣੀ ਹੈ ਸਾਰੀ, ਉਹ ਅਤੇ ਜਾ ਕੇ ਸਿੱਧੇ ਹੀ ਕੱਪੜੇ, ਪਹਿਲਾਂ ਤੁਸੀਂ ਮੱਥਾ ਨਹੀਂ ਟੇਕਣਾ, ਝਾੜੂ ਨਹੀਂ ਦੇਣਾ, ਉੱਥੇ ਜਾ ਕੇ ਭਾਂਡਾ ਨਹੀਂ ਮਾਂਜਣਾ ਲੰਗਰ ਦਾ, ਪਹਿਲਾਂ ਮੈਨੇਜਰ ਨਾਲ ਲੜੋਂਗੇ, ਮੈਨੂੰ ਬੈੱਡਰੂਮ ਦੇ, ਕੋ ਸਤਨਾਮ, ਵੀ ਖੁੱਡਿਆਂ 'ਚੋਂ ਤਾਂ ਨਿਕਲ ਕੇ ਹੀ ਆਇਆ ਤੂੰ, ਜਾਂਦਾ ਹੀ ਖੁੱਡਾ ਚਾਹੁੰਦਾ, ਤੇਰਾ ਅੰਮ੍ਰਿਤਸਰ ਸਾਹਿਬ ਦਾ ਜਾਣਾ ਸਫਲ ਹੋ ਜੂਗਾ ਜੇ ਸਾਰਾ ਦਿਨ ਗੁਰੂ ਰਾਮਦਾਸ ਦੇ ਲੰਗਰ ਵਿੱਚ ਭਾਂਡੇ ਮਾਂਜਦੇ ਦੀ ਲੰਘ ਜਾਵੇ। ਸਾਰੀ ਰਾਤ ਪਰਿਕਰਮਾ ਧੋਂਦੇ ਦੀ ਉਹ ਲੰਘ ਗਈ, ਜੋੜਿਆਂ ਨੂੰ ਪਾਲਿਸ਼ ਕਰਦੇ ਦੀ ਉਹ ਲੰਘ ਗਈ, ਫਿਰ ਯਾਤਰਾ। ਉਹ ਤਾਂ ਸਿੱਖ ਹੁਣ ਗੁਰਦੁਆਰੇ ਜਾ ਕੇ 3 ਚੀਜ਼ਾਂ ਦੇਖਦੇ ਹੋ ਤੁਸੀਂ। ਪਹਿਲੀ ਚੀਜ਼ ਕਹਿੰਦੇ ਬੱਲਾ ਬੱਲਾ ਕਿੱਡਾ ਵੱਡਾ ਗੁਰਦੁਆਰਾ, ਬਿਲਡਿੰਗ ਇਹਦੇ, ਤੁਸੀਂ ਸਿਆਣੇ ਬੈਠੇ ਹੋ, ਕੋਈ ਬਿਲਡਿੰਗ ਗੁਰਦੁਆਰਾ ਹੁੰਦੀ ਹੈ? ਇਹਦੇ ਮਾਣ ਪ੍ਰਤਿਸ਼ਠਾ ਨੂੰ ਸਾਂਭ ਕੇ ਰੱਖੋ। ਇਹ ਤਾਂ ਜੇ ਕਿਤੇ ਕੱਖਾਂ ਦੀ ਕੁੱਲੀ ਵਿੱਚ ਵਿਰਾਜਮਾਨ ਹੋਵੇ, ਲੱਖ ਇੰਦਰਪੁਰੀ ਵੀ ਉਹਦੇ ਬਰਾਬਰ ਨਹੀਂ ਹੈ। ਅੱਜ ਕਿਹਾ ਖੋਸ, ਇਹਨੂੰ ਇੱਟਾਂ ਦੀਆਂ ਬਿਲਡਿੰਗਾਂ ਨਾਲ ਨਾ ਜੋੜੋ, ਕਿੱਡਾ ਵੱਡਾ ਗੁਰਦੁਆਰਾ। ਨੰਬਰ 2, ਬੱਲਾ ਬੱਲਾ ਕਹਿੰਦੇ ਸਰੋਵਰ ਵੀ ਬਹੁਤ ਵੱਡਾ ਹੈ। ਨੰਬਰ 3, ਕਹਿੰਦੇ ਲੰਗਰ 'ਚ ਖੀਰ ਵੀ ਹੈਗੀ। ਅੱਜ ਕਿਹਾ ਖੋਸ ਸਤਨਾਮ, ਹੋ ਗਈ ਯਾਤਰਾ ਤੁਹਾਡੀ। ਅੰਤਰ ਗਿਆਨ। ਮੈਂ ਬੇਨਤੀ ਕਰਾਂ ਸ਼੍ਰੀ ਹਰਿਮੰਦਰ ਸਾਹਿਬ ਦਾ ਸਿਉਣਾ ਨਾ ਵੇਖੋ, ਉਹਦੇ ਅੰਦਰ ਦੇਖੋ ਕੀ ਸਿਉਣਾ ਤੇ ਬਾਹਰ ਹੈ। ਸਿਉਣਾ ਤਾਂ ਪਤਾ ਨਹੀਂ ਕਿੰਨੇ ਕੁਇੰਟਲ ਟਨ ਲੱਗਿਆ ਹੋਇਆ ਸੀ ਰਾਵਣ ਦੀ ਲੰਕਾ ਨੂੰ। ਉੱਥੇ ਦੀਵਾ ਤੇ ਬਾਤੀ ਵੀ ਨਹੀਂ ਹੈਗੀ। ਇਹ ਚੀਜ਼ਾਂ ਨਾ ਦੇਖੋ। ਤੁਸੀਂ ਜਾਂਦੇ ਹੀ ਕੀ ਕਰਦੇ ਹੋ, ਕੱਪੜੇ ਖੋਲ੍ਹੇ, ਜੋੜੇ ਕਿਰਾਏ ਜਮ੍ਹਾਂ, ਜਿਉਂ ਗੋਤੇ ਮਾਰਨ ਲੱਗਦੇ ਹੈ ਸਰੋਵਰ ਦੇ ਵਿੱਚ। ਇੱਕ ਤੁਕ ਤੁਹਾਡੇ ਯਾਦ ਹੈ, ਰਾਮਦਾਸ ਸਰੋਵਰ ਨਹਾਤੇ ਸਬੁਤਰੀ ਪਾਪ ਕਮਾਤੇ, ਪੜ੍ਹੀ ਜਾਣੀ ਹੈ। ਕਹਿੰਦੇ ਜਿੰਨੇ ਕਹਿਲ ਗਰੀਬੀ 'ਚ ਕਰੇ ਤੇ ਸਾਰੇ ਹੀ ਉਤਰ ਗਏ, ਅੱਜ ਕਹੇ ਅਖੋ ਸਤਨਾਮ, ਜਿੰਨੇ ਆਉਣ ਤੋਂ ਪਹਿਲਾਂ ਪੰਜਾਬ ਕਰਕੇ ਆਏ ਉਹ ਵੀ ਗਏ। ਦੇਖੋ ਕੈਸੀ, ਇੱਕ ਹੋਰ ਗੋਤੇ ਲਾਉਂਦੇ ਦੇਖੇ, ਮੈਨੂੰ ਸਮਾਂ ਮਿਲਿਆ ਨਾ ਰਹਿਣ ਦਾ ਉੱਥੇ। ਜਿਉਂ ਸਿੱਖ ਗੋਤੇ ਲਾਉਣ ਲੱਗਦਾ, ਜਿਉਂ ਮੇਰੀਆਂ ਧੀਆਂ ਗੋਤੇ ਲਾਉਣ ਲੱਗਦੀਆਂ, ਆਹ ਮੇਰੇ ਬਾਪੂ ਦੇ ਨਾਂ ਦਾ ਹੈ, ਆਹ ਬੇਬੇ ਦੇ ਨਾਂ ਦਾ ਹੈ, ਚਾਚੀ ਦੇ ਨਾਂ ਦਾ ਹੈ, ਤਾਏ ਦੇ ਨਾਂ ਦਾ, ਉਹਨਾਂ ਨੂੰ ਘਰ ਬੈਠੇ ਸਣੇ ਹੀ ਕੱਪੜੇ ਨੜਾਈ ਜਾਂਦੇ। ਇਹ ਹੈ ਵਿਪਰਨ ਕੀ ਰੀਤ, ਹੋਰ ਕੁਝ ਨਹੀਂ ਵਿਪਰਨ ਕੀ ਰੀਤ। ਰਾਮਦਾਸ ਸਰੋਵਰ ਨਹਾਤੇ, ਜਿਹਦਾ ਇਹੀ ਅਰਥ ਲਾਉਂਗੇ ਨਾ ਤੁਸੀਂ, ਪਾਪ ਉਤਰ ਕੇ ਛੁੱਟੀ ਮਿਲ ਗਈ ਆਪਾਂ ਨੂੰ। 364 ਦਿਨ ਕਰੀ ਜਾਇਆ ਕਰੋ ਰੱਜ ਭੱਜ ਕੇ। ਇੱਕ ਦਿਨ ਗਏ ਫਲਾਈਟ 'ਤੇ, ਗਏ ਸਾਰੇ ਤਾਰ ਕੇ, ਦੂਏ ਦਿਨ ਆ ਕੇ ਘਰੇ ਰੋਟੀ ਖਾ ਲਈ, ਅੱਜ ਕੇ ਆਖੋ ਸਤਨਾਮ, ਫਿਰ ਤਾਂ ਛੁੱਟੀ ਮਿਲ ਗਈ। ਕਰ ਲਓ ਅਤੇ ਤਾਰੀ ਜਾਓ, ਕਰ ਲਓ ਅਤੇ ਤਾਰੀ ਜਾਓ। ਰਾਮਦਾਸ ਸਰੋਵਰ ਤੁਹਾਡੇ ਪਾਪ ਤਾਰੂਗਾ ਜੇ ਅਗਲੀ ਤੁਕ ਪੜੋਂਗੇ। ਦਵਾਈ ਤੁਹਾਨੂੰ ਰਾਜੀ ਕਰੂਗੀ, ਹੋ ਗਈ ਖੰਘ ਕਿਸੇ ਨੂੰ ਆਪਣੇ ਚੋਂ। ਡਾਕਟਰ ਨੇ ਐਂਪੀਸਲੀਨ ਦੇ ਕੈਪਸੂਲ ਦੇ ਤੇ, ਗਲੈਕੋਡੀਨ ਦੀ ਸ਼ੀਸ਼ੀ ਦੇ ਤੀ, ਇਹ ਹਟਾਊਗੀ। ਗਾਹਾਂ ਵੀ ਕਹੂਗਾ ਕੁਝ, ਪਰਹੇਜ਼ ਵੀ ਦੱਸੂਗਾ, ਉਹ ਵੀ ਤਾਂ ਦੱਸੂਗਾ। ਨਹੀਂ ਤਾਂ ਫਿਰ ਸਾਡਾ ਹਾਲ ਜਿਹੜਾ ਹੁਣ ਹੋਇਆ ਵੈ, $500 ਦੀ ਖੰਘ ਹਟਾਉਣ ਦੀ ਦਵਾਈ ਖਾ ਲਿਓ ਤੁਸੀਂ, $500 ਦੀ। ਪਕੌੜੇ ਤਾਂ 5 ਦੇ ਹੀ ਬਥੇਰੇ ਹੈ, ਅੱਜ ਖੇ ਅਖੋ ਸਤਨਾਮ, ਬੈਲੈਂਸ ਬਰਾਬਰ ਹੈ ਬੀਬੀ। ਉਹ ਧੀਓ ਭੈਣੋ, ਗੋਲ ਗੱਪੇ ਤਾਂ 3 ਦੇ ਹੀ ਬਥੇਰੇ। ਕੀ ਕਰੂਗੀ $500 ਦੀ ਦਵਾਈ ਜੇ ਤੂੰ ਪਰਹੇਜ਼ ਨਹੀਂ ਰੱਖਿਆ? ਕੀ ਕਰਨਗੇ ਰਾਮਦਾਸ ਸਰੋਵਰ ਦੇ ਗੋਤੇ ਜੇ ਤੂੰ ਅਗਲੀ ਤੁਕ ਨਹੀਂ ਸੁਣੀ? ਨਿਰਮਲ ਹੋਏ ਕਰ ਇਸ਼ਨਾਨ, ਨਿਗਾ ਮਾਰੋ, ਨਿਰਮਲ ਹੋਏ ਇਸ਼ਨਾਨ ਤਾਂ ਕੀਤੇ। ਉਹ ਪਾਪ ਤੇਰੇ ਤਾਂ ਕੱਟੂਗਾ ਰਾਮਦਾਸ ਸਰੋਵਰ, ਜੇ ਗਾਹਾਂ ਨੂੰ ਕਰਨ ਤੋਂ ਹਟ ਜਾਏਗਾ। ਅੱਜ ਕੇ ਆਖੋ ਸਤ, ਮੈਂ ਗੁਰੂ ਰਾਮਦਾਸ ਮਹਾਰਾਜ ਤੇਰੇ ਸਰੋਵਰ ਵਿੱਚ ਚੁੱਭਾ ਮਾਰੇ ਹੈ, ਗੋਤਾ ਲਾਏ ਹੈ, ਹੁਣ ਮੈਂ ਜਾ ਕੇ ਠੇਕੇ ਵਿੱਚ ਗੋਤਾ ਨਹੀਂ ਲਾਊਂਗਾ। ਇਹ ਪਰਹੇਜ਼ ਤਾਂ ਨਾਲ ਲਾਓ। ਮੈਂ ਸ਼ੀਤ ਪ੍ਰਸ਼ਾਦ ਛਕੇ ਹੈ, ਚੂੜੀ ਲਈ ਹੈ, ਚਰਨ ਕਮਲ ਜਾ ਕੇ, ਹੁਣ ਮੈਂ ਮੱਛੀਆਂ ਦੇ ਪਕੌੜੇ ਨਹੀਂ ਖਾਊਂਗਾ। ਇੱਕ ਤੁਕ ਸੁਣੋ ਇੱਥੇ ਹੁਣ ਬਾਣੀ ਦੀ। ਮਹਾਰਾਜ ਬਚਨ ਕਰਦੇ ਨੇ, ਪਾਪ ਕਰੇ ਪੰਚਾਂ ਕੇ ਬਸ ਰੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਸਾਡਾ ਜੀਵ ਇਹਨਾਂ ਦੇ ਬਸ ਪਿਆ ਵਾ, ਪਾਪ ਕਰਦਾ ਪੰਚਾਂ ਕੇ ਬਸ ਰੇ। ਅਤੇ ਤੀਰਥ ਨਹਾਏ ਕਹੇ ਸਭ ਉਤਰੇ, ਮਾਰ ਲਿਆ ਗੰਗਾ ਜੀ ਗੋਤਾ, ਇਲਾਹਾਬਾਦ ਪ੍ਰਾਗਰਾਜ ਨਹਾ ਲਿਆ ਮੈਂ, ਹੇਮਕੁੰਡ ਸਾਹਿਬ ਗਿਆ, ਅੰਮ੍ਰਿਤਸਰ ਗਿਆ। ਕਹਿੰਦਾ ਉਤਰ ਗਏ। ਗਾਂ ਲਈ ਤੁਕ ਸੁਣੋ, ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕੁਮਾਵੇ ਹੋਏ ਨਿਸੰਗ। ਜਿਹੜੇ ਤਾਰ ਕੇ ਆਏ ਉਹੀ ਫੇਰ ਕਰਦਾ ਆ ਕੇ, ਫੇਰ ਜੰਪੁਰ ਬਾਂਧ ਖਰੇ ਕਲੰਕ। ਕਿਹੜਾ ਜਿਹਾ ਸ਼ਬਦ ਹੈ, ਸਹਾਰ ਲਿਓ। ਮੇਰੇ ਸਤਿਗੁਰ ਕਹਿੰਦੇ ਆ, ਕਲੰਕੀਆ ਤੈਨੂੰ ਅੰਮ੍ਰਿਤਸਰ ਦਾ ਸਰੋਵਰ ਕੀ ਕਰੂਗਾ, ਤੈਨੂੰ ਜੰਮ ਬੰਨ ਕੇ ਲਿਜਾਣਗੇ। ਅੱਜ ਕੇ ਆਖੋ ਸਤ, ਹੁਣ ਸਤਨਾਮ ਵੀ ਔਖਾ ਨਿਕਲਣਾ ਤੁਹਾਡਾ, ਕਿਉਂਕਿ ਸੱਚ ਸੁਣਨਾ ਔਖਾ ਹੁੰਦਾ। ਜੇ ਕੋਈ ਸੱਚੀ ਜਿਹੀ ਗੱਲ ਕਹਿ ਦੇਵੇ ਨਾ ਤੁਹਾਨੂੰ, ਫਿਰ ਤੁਸੀਂ ਮੇਰੇ ਕਹੇ 'ਤੇ ਵਾਹਿਗੁਰੂ ਵੀ ਨਹੀਂ ਕਹਿੰਦੇ, ਅੱਜ ਕਹੇ ਆਖੋ ਸਤਨਾਮ, ਕਿਉਂਕਿ ਸੱਚ ਕਹੇ 'ਤੇ ਛੋਹੋ ਆਵੇ।
ਮਿੱਠੀਆਂ ਮਿੱਠੀਆਂ ਪਰੌਂਠੇ ਤੁਹਾਨੂੰ ਛਕਾਈ ਜਾਓ, ਇੱਥੇ ਸਿਫਤ ਕਰੀ ਜਾਓ ਥੋੜ੍ਹੀ। ਇੱਥੇ ਦੇ ਪ੍ਰਧਾਨ ਸਾਹਿਬ ਬਹੁਤ ਨੇਕ ਹੈ, ਗੁਰਮੁਖ ਹੈ। ਇੱਥੇ ਦੇ ਗ੍ਰੰਥੀ ਸਾਹਿਬ ਬਹੁਤ ਚੰਗੇ ਨੇ। ਇੱਥੇ ਦਾ ਸੈਕਟਰੀ ਬਹੁਤ ਗੁਰਮੁਖ ਹੈ। ਜੇ ਮੇਰੇ ਵਰਗੇ ਨੂੰ ਪੁੱਛੇ ਕੋਈ ਵੀ ਤੂੰ ਤਾਂ ਪਹਿਲੀ ਵਾਰ ਆਏ ਆ, ਤੇਰਾ ਚਾਚਾ ਲੱਗਦਾ ਉਹ, ਤੂੰ ਕਿਤੇ ਮਿਲਿਆ ਨਹੀਂ ਗਿਲਿਆ ਨਹੀਂ, ਉਹਦਾ ਜੀਵਨ ਨਹੀਂ ਵੇਖਿਆ ਕਿ ਨਿਤਨੇਮ ਕਰਦਾ ਕਿ ਨਹੀਂ ਕਰਦਾ। ਇਹਨਾਂ ਫੜਾਂ ਨੇ ਖੁਸ਼ਾਮਦਾਂ ਨੇ ਮਾਰ ਲਈ ਦੁਨੀਆ, ਸਿੱਖ ਕੌਮ ਤਾਂ ਮਾਰ ਲਈ। ਆ ਤੁਹਾਡਾ ਵੀ ਸੁਭਾਅ ਹੈਗਾ, ਜੇ ਕੋਈ ਸੱਚ ਬੋਲ ਜਾਵੇ ਇੱਥੇ ਗਾਂਹ ਨੂੰ ਨਾ ਵੜਨ ਦੇਗੇ ਤੁਸੀਂ। ਮੈਨੂੰ ਹੁਣ ਆਪ ਮਹਾਂਪੁਰਸ਼ਾਂ ਨੇ ਬਹੁਤ ਮੇਰੇ 'ਤੇ ਕਿਰਪਾ ਕੀਤੀ ਹੈ, ਸੰਤ ਸਕੋਲਰ ਦੀ ਪਦਵੀ ਦਿੱਤੀ ਹੈ ਤੁਹਾਡੇ ਚਰਨਾਂ ਵਿੱਚ, ਬਹੁਤ ਮਾਣ ਬਖਸ਼ਿਆ ਮੈਨੂੰ। ਅਤੇ ਮੈਨੂੰ ਕਹਿੰਦੇ ਤੁਹਾਨੂੰ ਤਾਂ ਪਦਵੀ ਦਿੰਦੇ ਹਾਂ ਤੁਸੀਂ ਸਟੇਜ 'ਤੇ ਸੱਚ ਬੋਲਦੇ। ਮੈਂ ਕਿਹਾ ਮਹਾਂਪੁਰਸ਼ਾਂ ਤੁਹਾਨੂੰ ਭੁਲੇਖਾ ਹੈ, ਬੋਲਦਾ ਤਾਂ ਹੈਗਾ ਪਰ 10-12% 15%। ਕਹਿੰਦੇ ਕਵਾਦੀ ਕਿਉਂ ਨਹੀਂ ਬੋਲਦਾ? ਮੈਂ ਕਿਹਾ ਜੇ 20 ਬੋਲਤਾ ਕਹਿਲਗਿਰੀ ਮੈਨੂੰ ਵੜ ਨਹੀਂ ਦੇਣਾ ਕਿਸੇ ਨੇ, ਅੱਜ ਕਿਹਾ ਕੁਛ ਸਤਨਾਮ, ਮੈਂ ਤਾਂ ਧੰਨਵਾਦ ਕਰਦਾ ਜੇ 10% ਵੀ ਤੁਸੀਂ ਸੁਣੀ ਜਾਓ। ਉਹ ਬੜਾ ਕਿਹੜਾ ਸ਼ਬਦ ਹੈ, ਕਲੰਕੀ ਕਹਿ ਰਹੇ ਨੇ ਸਾਨੂੰ ਤੀਰਥਾਂ 'ਤੇ ਜਾ ਕੇ ਫਿਰ ਮਾੜੇ ਕਰਮ ਕਰਨੇ। ਉਹ ਕਲੰਕੀ ਆ, ਤੈਨੂੰ ਜਮ ਬੰਨ ਕੇ ਲਿਜਾਣਗੇ। ਅਰਦਾਸ ਕਰਨੀ ਹੈ, ਭੁੱਲਾਂ ਬਖਸ਼ਾਉਣੀਆਂ। ਉਸ ਅਰਦਾਸ ਵਿੱਚ ਵੀ ਇੱਕ ਟੈਕਨੀਕ ਹੈ, ਪਿਛਲੇ ਔਗੁਣ ਬਖਸ਼ ਲੈ, ਬਖਸ਼ ਲੈ। ਇੱਕ ਬਖਸ਼ ਲੈ ਸ਼ਬਦ ਹੈ ਤਾਂ ਬਹੁਤ ਸੋਹਣਾ, ਪਰ ਕਈ ਮੇਰੇ ਵਰਗੇ ਅਰਦਾਸ ਕਰਦੇ ਕਰਦੇ 18 ਵਾਰ ਕਹਿਣਗੇ ਬਖਸ਼ ਲੈ, ਮੈਨੂੰ ਬਖਸ਼ ਲੈ, 2 ਮਿੰਟ ਬਾਅਦ ਫਿਰ ਬਖਸ਼ ਲੈ। ਉਹ ਗੁਰਮੁਖਾ ਜਿਹਨੂੰ ਕਹਿਣਾ ਉਹ ਤੈਨੂੰ ਜਾਣਦਾ ਨਹੀਂ ਹੈ, ਵੀ ਮੈਨੂੰ ਤਾਂ ਕਹੀ ਜਾਂਦਾ ਬਖਸ਼ ਲੈ, ਜਿਹੜਾ ਮੇਰੇ ਡਿੱਕੇ ਆ ਗਿਆ ਉਹਨੂੰ ਰਗੜ ਦੂੰਗਾ ਜਿੱਥੇ ਕੋ ਸਤਨਾਮ। ਕਦੇ ਆਪਾਂ ਨੇ ਵੀ ਬਖਸ਼ਿਆ ਕਿਸੇ ਨੂੰ? ਆਪਾਂ ਤਾਂ ਸਗੇ ਭਾਈ ਨੂੰ ਛਿੱਲ ਦੇਂਗੇ, ਮੈਨੂੰ ਬਖਸ਼ੀ ਜਾ ਪਰ ਮੈਂ ਨਾ ਕਿਸੇ ਨੂੰ ਛੱਡ ਗਿਆ। ਜਾਣਦਾ ਨਹੀਂ ਹੈਗਾ, ਸਭ ਕੁਝ ਜਾਣਦਾ ਹੈ। ਪਿਛਲੇ ਔਗੁਣ ਬਖਸ਼ ਲੈ ਕਹੋ, ਪਰ ਇੱਕ ਪਰਣ ਕਰੋ ਕਿ ਸਤਿਗੁਰ ਅੱਗੇ ਨੂੰ ਕਰਨ ਤੋਂ ਵੀ ਹਟਾ ਦੇ, ਅੱਗੇ ਮਾਰਗ ਪਾਵੇ। ਇਹ ਨਹੀਂ ਗੋਤਾ ਲਾਇਆ ਤੇ ਕੰਮ ਫਿਰ ਤਾਂ ਸਰ ਗਿਆ ਬਸ। ਰਾਮਦਾਸ ਸਰੋਵਰ ਵਿੱਚ ਤਾਂ ਇਤਨੀ ਸ਼ਕਤੀ ਹੈ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਇਆ ਹੈ ਜੀ ਕਾ। ਬਹੁਤ ਮਹਾਨ ਸੁਗੁਰ ਸਿੱਖ ਪਿਆਰੇ, ਉਹ ਐਸਾ ਪਾਵਨ ਸਥਾਨ, ਸਮਾਂ ਕੱਢ ਕੇ ਜਾਇਆ ਕਰੋ, ਨੱਠ ਭੱਜ ਨਾ ਕਰਿਆ ਕਰੋ। ਤੁਹਾਨੂੰ ਸਭ ਕੁਝ ਦੇ ਦਿੱਤਾ ਪਰਮਾਤਮਾ ਨੇ। ਮੈਂ ਵੀ ਪੰਜਾਬੀ ਹੋ, ਖੇਤੀ ਕਰਦੇ ਹਾਂ, ਹੁਣ ਵੀ ਸਾਈਕਲ ਵੀ ਨਹੀਂ ਥਾ, 10ਵੀਂ ਵੀ ਤੁਰ ਕੇ ਪਾਸ ਕੀਤੀ। ਜਿੱਦਣ ਦਾਸ ਨੂੰ ਕਾਲਜ ਵਿੱਚ ਕਰਨਾਲ ਪੜ੍ਹਿਆ ਮੈਂ ਭਾਈ, ਪੋਲੀਟੈਕਨਿਕ ਕਾਲਜ ਦਿਆਲ ਸਿੰਘ ਕਾਲਜ ਵਿੱਚ ਇੰਜੀਨੀਅਰਿੰਗ ਕੀਤੀ ਹੈ ਤੁਹਾਡੀ ਕਿਰਪਾ ਦੇ ਨਾਲ। ਜਿੱਦਣ ਦਾਸ ਨੂੰ ਮਾਂ ਦਾਖਲ ਕਰਾਉਣ ਗਈ, ਉਹਨੂੰ ਸੱਗੀ ਫੁੱਲ ਵੇਚਣੇ ਪਏ ਤੇ। ਇਹ ਆਪਣੇ ਘਰਾਂ ਦੀ ਹਾਲਤ ਸੀ, ਮੈਂ ਆਪਣੀ ਕਹਿ ਰਿਹਾ, ਤੁਹਾਡੀ ਵੀ ਇਹੀ ਸੀ। ਬਾਪੂ ਜੁੱਤੀ ਵੀ ਵਿਆਹ ਨੂੰ ਮੰਗ ਕੇ ਹੀ ਲਿਜਾਂਦਾ ਹੁੰਦਾ ਤਾਂ, ਕੋਲ ਸਤਨਾਮ ਯਾਦ ਕਰ ਲਓ। ਇੱਥੇ ਉਈ ਨਾ ਦੇਖਿਆ ਕਰੋ, ਇੱਟਾਂ ਉੱਟਾਂ ਦੀਆਂ ਸੋਫੇ ਸਾਫੇ ਜੇ ਲੱਗੇ ਹੋਏ, ਮੀਂਹ ਗਰਾਇਆ ਪੈਂਦਾ ਤਾਂ ਫਗਵਾੜਾ ਚੋਣ ਲੱਗ ਜਾਂਦਾ ਹੁੰਦਾ, ਤਾਂ ਉਹਨਾਂ ਘਰਾਂ 'ਚ ਰਹੇ ਆਪਾਂ। ਇੱਕ ਜਣਾ ਤਸਲਾ ਹੀ ਚੱਕੀ ਫਿਰੀ ਜਾਂਦਾ ਤਾਂ ਉੱਪਰ ਗਲੀਆਂ ਮੁੰਦਦਾ, ਉੱਥੋਂ ਹੀ ਆਏ ਆਪਾਂ। ਹੁਣ ਤਾਂ ਕਿਤੇ ਮੇਰੇ ਵਰਗਾ ਅਨਪੜ੍ਹ ਤੁਹਾਡੇ ਵਾਸ਼ਰੂਮ 'ਚ ਵੜ ਜਾਵੇ ਨਾ ਨਹਾਉਣ, ਉਹਨੂੰ ਉਈ ਨਹੀਂ ਪਤਾ ਲੱਗਦਾ ਇੱਥੇ ਤੇਲ ਕਿਹੜਾ, ਸਾਬਣ ਕਿਹੜਾ। ਕਈ ਵਾਰ ਭੁਲੇਖੇ ਨਾਲ ਸਾਬਣੇ ਦਾੜੀ ਨੂੰ ਲਾ ਲਈਦਾ। ਆਪਣੀ ਹਾਲ ਵੇਖੋ, ਆਪਾਂ ਕਿੱਥੋਂ ਆਏ ਹਾਂ। 2 ਪੈਸੇ ਦੀ ਟਿੱਕੀ ਹੁੰਦੀ ਸੀ ਸਨਲਾਈਟ ਦੀ, ਖਰੀਦੀ ਹੋਣੀ ਤੁਸੀਂ ਮੇਰੇ ਆਣਦੇ ਨੇ, ਆਨੇ ਦੀਆਂ ਦੋਏ ਸਾਬਣ ਹੁੰਦੇ ਸੀ, ਲਾਲ ਚਿੱਟਾ। ਸਾਡੀ ਅੰਮਾ ਨੂੰ ਤਾਂ ਨੋਂ ਵੀ ਨਹੀਂ ਸੀ ਆਉਂਦਾ, ਉਹ ਤਾਂ ਲਾਣੇਦਿਆਂ ਨੂੰ ਕਹਿੰਦੀ ਸੀ ਬਾਜ਼ਾਰ ਚੱਲਿਆ ਕੋਈ ਪ੍ਰਾਹੁਣਾ ਆ ਜਾਂਦਾ ਨਹਾਉਣ ਵਾਲੀ ਟਿੱਕੀ ਲਈ, ਨਹਾਉਣ ਵਾਲੀ। ਉਹ ਅੱਧੇ ਆਨੇ ਦੀ ਲਿਆ ਕੇ ਨਾ ਬੁੜੀ ਨੂੰ ਇਹ ਫੜਾਉਂਦਾ ਹੁੰਦਾ ਤਾਂ, ਉਹ ਇਹਨੂੰ ਸਾਂਭ ਕੇ ਰੱਖ, ਜਿੱਦਣ ਪ੍ਰਾਹੁਣਾ ਆ ਗਿਆ ਕੱਢ ਲਈ। ਜੇ ਤਾਂ ਪ੍ਰਾਹੁਣਾ ਆ ਗਿਆ ਤਾਂ ਉਹ ਹਿੱਲਦੀ ਸੀ, ਨਹੀਂ ਉਹ ਟਿੱਕੀ ਰਹਿੰਦੀ ਸੀ, ਤਾਂ ਹੀ ਨਾ ਉਹ ਟਿੱਕੀ ਹੈ ਉਹਦਾ। ਪ੍ਰਾਹੁਣਾ ਆਏ ਤੇ ਬਿਨਾਂ ਉਹ ਨਾ ਹਿਲ ਗਈ, ਉਹਨੇ ਟਿਕੀ ਰਹਿਣਾ, ਬਸ ਸੁੱਕ ਜਾਵੇ ਭਾਵੇਂ। ਹੁਣ ਵੇਖੋ ਕੀ ਹਾਲ ਹੈ ਸਾਡਾ। ਆ ਬੀਬੀਓ ਤੁਹਾਨੂੰ ਵੇਖਿਆ ਮੈਂ, ਹੁਣ ਤੁਹਾਡੀ ਬਖਸ਼ਿਸ਼ ਹੈ ਦਾਸ 'ਤੇ। ਆ 37ਵਾਂ ਮੁਲਕ ਹੈ ਜਿੱਥੇ ਦਾਸ ਨੇ ਕਥਾ ਕੀਤੀ ਹੈ। 37 ਮੁਲਕ ਵਰਲਡ ਦੇ ਤੁਸੀਂ ਦਰਸ਼ਨ ਕਰਾ ਦਿੱਤੇ ਬੀਬੀਓ। ਗੋਹਾ ਕੂੜਾ ਹੀ ਕਰਦੇ ਆਏ ਆਪਾਂ, ਝਾੜੂ ਦਿੰਦੇ, ਪਾਥੀਆਂ ਪਾਦੇ ਹੁੰਦੇ ਤੈਨੂੰ। ਇੱਥੇ ਪਤਾ ਨਹੀਂ ਕੀ ਹੋ ਗਿਆ, ਇੱਥੇ ਕੜਾਹ ਪ੍ਰਸ਼ਾਦ ਵਰਤਾਉਣ ਜਾਣ ਕੇ ਕਹਿੰਦਾ ਹੱਥ ਪਰ ਪਹਿਲਾਂ ਕਾਗਜ਼ ਰੱਖੋ। ਕੜਾਹ ਪ੍ਰਸ਼ਾਦ ਦਾ ਘੀ ਵੀ ਐਲਰਜੀ ਕਰਨ ਲੱਗ ਪਿਆ। ਅੱਜ ਕੇ ਕੁਲ ਸਤਨਾਮ ਜਾਂ ਪਾਥੀਆਂ ਪਾਦੇ ਤੇ ਉਹ ਗੋਹਾ ਤਾਂ ਖਰਾਬ ਨਹੀਂ ਸੀ ਕਰਦਾ। ਹੁਣ ਕੜਾਹ ਪ੍ਰਸ਼ਾਦ ਲੈਣ ਲੱਗੇ ਵੀ ਕਾਗਜ਼ ਵਰਤਾਉਣੇ। ਇੱਥੇ ਤਾਂ ਮੈਂ ਦੇਖਿਆ ਰਾਤ ਕਿਰਪਾ ਥੋੜ੍ਹੀ ਜਿਹੀ ਬਚੇ ਹੋਏ ਹੋ ਤੁਸੀਂ, ਕਦੇ ਵੀ ਕੜਾਹ ਪ੍ਰਸ਼ਾਦ ਕਾਗਜ਼ 'ਤੇ ਨਹੀਂ ਲੈਣਾ। ਉਹ ਸ਼ੀਤ ਪ੍ਰਸ਼ਾਦ ਫਿਰ ਕਾਗਜ਼ ਨੂੰ ਗਾਰ ਵਿੱਚ ਗੇਰਦੇ ਹੋ ਤੁਸੀਂ, ਸ਼ੀਤ ਪ੍ਰਸ਼ਾਦ ਕਾਹਦਾ ਰਹਿ ਗਿਆ। ਇੱਕ ਹੋਰ ਵੀ ਹੈਗਾ ਪੰਜਾਬ 'ਚ, ਇੱਥੇ ਤਾਂ ਤੁਹਾਡੇ ਘੱਟ ਹੈ, ਉਹ ਕੜਾਹ ਪ੍ਰਸ਼ਾਦ ਲੈ ਕੇ ਨਾ ਮੇਰੇ ਚਾਚੇ ਤਾਏ, ਜਿਹੜਾ ਘੀ ਲੱਗੇ ਹੱਥ ਨੂੰ ਉਹ ਅੱਡੀ ਪਰ ਮਲਣਗੇ, ਕਹਿੰਦੇ ਵਿਆਈਆਂ ਨਰਮ ਹੋ ਜਾਣ। ਕਈ ਗਿੱਟੇ ਪਰ ਮਲਦੇ, ਕਹਿੰਦੇ ਅੱਟਣ ਦੁਖਦੇ ਮੇਰਾ। ਗੁਰਮੁਖੋ ਸੋਨਾ, ਕੜਾਹ ਪ੍ਰਸ਼ਾਦ ਜੀ ਦੀ ਦੇਗ ਦਾ ਘੀ ਕਦੇ ਵੀ ਪੈਰ ਨੂੰ ਨਹੀਂ ਲਾਉਣਾ। ਇਹ ਪ੍ਰਸ਼ਾਦ ਨਹੀਂ ਹੈ, ਪ੍ਰਸਾਦ ਕਿਰਪਾ, ਗੁਰੂ ਦੀ ਪ੍ਰਸੰਨਤਾ ਮਿਲਦੀ ਹੈ ਸਾਨੂੰ। ਇਹ ਤਾਂ ਪ੍ਰਸੰਨਤਾ ਦਿੰਦੇ ਹਾਂ ਸਾਨੂੰ ਜਾਣ ਲੱਗੇ ਹਾਂ। ਤੁਹਾਡੇ ਮੰਗਣੇ 'ਚ ਕੋਈ ਆਇਆ ਜਾਣ ਲੱਗੇ, 4 ਲੱਡੂ ਪਾ ਕੇ ਦਊਂਗੇ ਨਹੀਂ? ਸਿੱਖ ਆਉਂਦੇ ਨੇ ਸਤਿਗੁਰ ਜਾਣ ਲੱਗੇ ਇਹਨੂੰ ਪ੍ਰਸੰਨਤਾ ਦਿੰਦੇ ਨੇ, ਇਹਨੂੰ ਪੈਰ ਨੂੰ ਨਹੀਂ ਲਾਉਣਾ। ਭਾਈ ਅਦਬ ਰੱਖੋ, ਆਓ ਆਪਣੇ ਬਚਨਾਂ 'ਤੇ ਜਾਇਆ ਕਰੋ। ਸਭ ਕੁਝ ਦੇ ਦਿੱਤਾ ਤੁਹਾਨੂੰ, ਥੋੜ੍ਹੀ ਜਿਹੀ ਆਪ ਧਿਆਨ ਮਾਰ ਲਿਆ ਕਰੋ ਵੀ ਸ਼ਾਂਤੀ ਮਿਲੀ ਹੈ, ਟਕਾ ਹੈਗਾ। ਡਾਲਰਾਂ ਨਾਲ ਵੇਖੋ ਵੀ ਰੋਇਲ ਬੈਂਕ 'ਚ ਕਿੰਨੇ ਪਏ। ਟੋਇਟਾ ਕਾਰਾਂ ਨੂੰ ਨਾ ਦੇਖੋ, ਇਹ ਸੂਟ ਬੂਟ ਨਾ ਦੇਖੋ, ਕੋਈ ਟਕਾ ਹੈਗਾ? ਕੀ ਹੋਇਆ ਫਿਰ? ਕੱਖ ਵੀ ਨਾ ਹੋਇਆ ਜੇ ਟਕਾਏ ਨਹੀਂ ਹੈ। ਇਹ ਤਾਂ ਰੱਬ ਨੇ ਕਿ ਤੁਹਾਡੇ 'ਤੇ ਮੇਰੇ 'ਤੇ ਕਿਰਪਾ ਕਰਤੀ। ਤੁਹਾਡੀਆਂ ਕਾਰਾਂ 'ਚ ਸਪੀਡੋਮੀਟਰ ਹੈਗਾ ਨਾ, ਟਰੱਕਾਂ 'ਚ ਵੀ ਹੈਗਾ, ਸਭ 'ਚ ਹੈਗਾ। ਵਾਹਿਗੁਰੂ ਨੇ ਬੰਦੇ 'ਚ ਨਹੀਂ ਲਾਇਆ, ਹੋਰ ਸਭ ਕੁਝ ਲਾਇਆ। ਕਾਰ ਦੀ ਉਹ ਨਿਕਾਇਆ ਨਕਲ ਹੈ ਸਾਰੀ, ਸਾਡਾ ਸਰੀਰ ਅਤੇ ਕਾਰ, ਗੋਡੇ ਹੱਥ ਪੈਰ ਸਭ ਕੁਝ ਉਹ ਹੀ ਨੇ, ਪਰ ਸਪੀਡੋਮੀਟਰ ਨਹੀਂ ਆਪਣੇ 'ਚ ਲਾਇਆ। ਤੁਹਾਨੂੰ ਪਤਾ ਹੀ ਹੋਣਾ ਕਾਹ 'ਤੇ ਨਹੀਂ ਲਾਇਆ। ਵਾਹਿਗੁਰੂ ਨੂੰ ਪਤਾ ਤਾ ਬੰਦੇ 'ਚ ਨਹੀਂ ਲਾਉਣਾ। ਇਹਨੇ ਤੀਏ ਦਿਨ ਗਰਾਰੀ ਤੋੜਦੇ ਕਰਨੀ ਹੈ। ਅੱਜ ਕੇ ਕੁਲ ਸਤਨਾਮ, ਇਹ ਤਾਂ ਇਲਮੋ ਹੀ ਪਾਉਂਦਾ ਰਹੂਗਾ। ਹੱਸੋ ਨਾ, ਤੁਸੀਂ ਦੱਸੋ ਮੈਨੂੰ ਸਪੀਡ ਹੈਗੀ ਤੁਹਾਡੀ ਕੋਈ? ਰੋਟੀ ਖਾਂਦਾ ਵੀ ਪਤਾ ਨਹੀਂ 150 ਕਿਲੋਮੀਟਰ 'ਤੇ ਨੱਠੇ ਭੱਜੇ ਫਿਰਦੇ। ਜਬ ਜੀ ਸਾਹਿਬ ਪੜ੍ਹਦੇ ਹਾਂ ਕਿਤੇ ਬੈਠੇ ਕਹਿਲਗਿਰੀ, ਫਿਰ ਦੋਂਗੇ ਚੌੜੇ ਬਾਜ਼ਾਰ ਜਲੰਧਰ ਦੇ ਵਿੱਚ। ਉਹ ਟਿਕਾ ਕਰ ਲਓ, ਕੁਝ ਨਹੀਂ ਇਹਨੇ ਨਾਲ ਨੂਲ ਜਾਣਾ, ਕੋਈ ਸ਼ਾਂਤੀ। ਮਹਾਰਾਜ ਕਹਿੰਦੇ ਸਹਿਜ ਮਿਲੇ ਮਿਲਿਆ ਪ੍ਰਵਾਨ। ਮੇਲ ਵੀ ਉਹੀ ਪ੍ਰਵਾਨ ਹੈ ਜਿਹਦੇ ਵਿੱਚ ਟਿਕਾ ਹੋਵੇ। ਉਹ ਮੇਲ ਵੀ ਪ੍ਰਵਾਨ ਨਹੀਂ ਹੈ, ਟਿਕਾਏ ਨਹੀਂ ਹੈ। ਨੱਠ ਭੱਜ ਅੰਮ੍ਰਿਤਸਰ ਸਾਹਿਬ ਜਾਓ, ਸ਼ਾਂਤੀ ਨਾਲ ਜਾਓ, ਅਤੇ ਜ਼ਿਆਦਾ ਸਿਰੋਂ ਪਾਉ ਕੰਨੀ ਨਾ ਆਏ ਕਰੋ। ਇਹ ਵੀ ਐਵੇਂ ਰਿਵਾਜ ਚੱਲ ਪਿਆ, ਦਿੱਤਾ 500 ਰੁਪਈਏ, ਦਿੱਤਾ $1100, ਪੁਆਇਆ ਸਿਰੋਂ ਪਾਉ, ਜਕਾਰੇ ਛਡਾ ਤੇ। ਅਸਲੀ ਗੱਲ ਸੁਣਦੇ ਹੋ ਕੀ ਹੈ? ਉਹ ਜਿਹੜੇ ਸਿਰੋਂ ਪਾਉ ਲੈ ਕੇ ਤੁਸੀਂ ਜਕਾਰੇ ਛਡਾਉਂਦੇ ਨਾ, ਆਪਣੇ ਹੋਮੇ ਦੇ ਬਰੋਟੇ 'ਚ ਪਾਣੀ ਪਾਉਂਦੇ ਹੋ। ਅੱਜ ਕੇ ਆਖੋ ਕਿਤੇ ਸੁੱਕ ਨਾ ਜਾਵੇ, ਇਹ ਦਿਖੇ ਲੋਕਾਂ ਨੂੰ ਹਰੇ ਹਰੇ ਪੱਤੇ ਹੋਏ ਹੋਏ। ਦਾਨ ਵਾਸਤੇ ਕੀ ਲਿਖਿਆ ਤੁਹਾਨੂੰ ਬਾਣੀ ਵਿੱਚ? ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ, ਜੇ ਦਾਨ ਪੁੰਨ ਬੀਜਣਾ ਤਾਂ ਫਿਰ ਕੀ ਕਰ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ। ਅਤੇ ਅਸੀਂ ਵੱਡੇ ਸਦਾਉਂਦੇ, ਫਿਰ ਸਿਰੋਂ ਪਾਉ ਬਖਸ਼ਿਸ਼ ਹੈ ਗੁਰੂ ਘਰ ਦੀ। ਕੁਰਬਾਨੀ ਵਾਲੇ ਨੂੰ ਦਿਓ, ਸੇਵਾ ਵਾਲੇ ਨੂੰ ਦਿਓ, ਸਿਮਰਨ ਵਾਲੇ ਨੂੰ ਦਿਓ। ਮਾਇਆ ਧਾਰੀਆਂ ਨੂੰ ਸਿਰੋਂ ਪਾਉ ਨਹੀਂ ਦਿੱਤੇ ਜਾਂਦੇ ਹੁੰਦੇ, ਅਤੇ ਉਹ ਕੀ ਕਰਦੇ ਨੇ? ਤੁਹਾਡੇ ਸਾਹਮਣੇ ਇੱਥੇ ਵੀ ਹੁੰਦਾ ਹੋਊਗਾ, ਗੁਰੂ ਦੀ ਖਜੂਰੀ ਵਿੱਚ ਤਾਰ ਦਿੰਦੇ ਗਲ ਵਿੱਚੋਂ, ਆਪਣੇ ਪੀਏ ਨੂੰ ਫੜਾ ਦੇਣਗੇ। ਮਹਾਰਾਜ ਦੀ ਖਜੂਰੀ, ਖਜੂਰੀ ਵਿੱਚ ਤਾਂ ਰੱਖ ਲੈ ਗੁਰੂ ਦੀ ਬਖਸ਼ਿਸ਼। ਘਰ ਜਾ ਕੇ ਤਾਂ ਮੈਨੂੰ ਪਤਾ ਤੁਸੀਂ ਵੀ ਕੀ ਕਰਦੇ ਹੋ, ਪੰਜ ਸੱਤ ਦਿਨ ਤਾਂ ਸਿਰ ਪਰ ਬੰਨੋਗੇ, ਅੱਠਵੇਂ ਨੌਵੇਂ ਦਿਨ ਫਿਰ ਉਹਦੇ ਨਾਲ ਕਾਰ ਸਾਫ਼ ਕਰੋਗੇ, ਕਿਉਂਕਿ 31 ਰੁਪਈਏ ਖਰਚੇ ਅੱਜ ਕੇ ਆਖੋ ਸਤਨਾਮ। ਬੀਬੀਆਂ ਫਿਰ ਉਹਨੂੰ ਕੁੱਕਰ 'ਚ ਘਸਾਉਣੀਆਂ, ਹੁਣ ਸਾਗ ਬਣਾਉਣਾ ਇਹਨੂੰ ਸਾਫ਼ ਕਰ, ਤੈਨੂੰ $51 ਦੇ ਕੇ ਲਿਆਂਦਾ ਤਾਂ ਤੂੰ ਕੰਮ ਨਹੀਂ ਕਰਨਾ, ਸਿਰੋਂ ਪਉ ਦਾ ਸਤਿਕਾਰ ਕਰੋ। ਇਹ ਤਾਂ ਪੱਤ ਟੱਕਣ ਦਾ ਪੜਦਾ ਦਿੱਤਾ ਤੈਨੂੰ ਸਤਿਗੁਰਾਂ ਨੇ, ਸਿਰ ਅਤੇ ਪੈਰ ਤੱਕ ਤੇਰੀ ਪੱਤ ਟੱਕਣੀ। ਅੰਮ੍ਰਿਤਸਰ ਸਾਹਿਬ ਜਾਇਆ ਕਰੋ, ਇਕੱਲਾ ਸਰੋਵਰ ਨਹੀਂ, ਉੱਥੇ ਦੇ ਇਸ਼ਨਾਨਾਂ ਦੀ ਮਰਜ਼ਾਦਾ ਹੈ, 5 ਸਰੋਵਰ ਨੇ। ਇਹ ਮੈਂ ਤਾਂ ਬੋਲ ਰਿਹਾ ਕਿਉਂਕਿ ਸਤਿਗੁਰ ਤੇਗ ਬਹਾਦਰ ਜੀ ਦਾ ਅਵਤਾਰ ਉੱਥੇ ਦਾ, ਜਿਨ੍ਹਾਂ ਦੀ ਆਪਾਂ ਨੇ ਵਿਚਾਰ ਆਰੰਭ ਕਰਨੀ ਹੈ। ਸੋ ਗੁਰਸਿੱਖ ਪਿਆਰਿਓ, ਰਾਮਸਰ ਸਾਹਿਬ ਹੈ, ਕੌਲਸਰ ਸਾਹਿਬ ਹੈ, ਵਿਵੇਕਸਰ ਸਾਹਿਬ ਹੈ, ਸੰਤੋਖਸਰ ਸਾਹਿਬ ਹੈ, ਫਿਰ ਹੈ ਵੱਡਾ ਸਰੋਵਰ ਰਾਮਦਾਸ ਸਰ। ਇਹਦਾ ਪਹਿਲਾ ਨਾਮ ਅੰਮ੍ਰਿਤਸਰ ਸੀ, ਅੰਮ੍ਰਿਤਸਰ, ਕਿਉਂਕਿ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਚੌਥੇ ਪਾਤਸ਼ਾਹ ਨੇ ਇਹਦਾ ਟੱਕ ਲਾਇਆ ਸੀ, ਉਹਨਾਂ ਦਾ ਹੁਕਮ ਹੋਇਆ ਸੀ। ਸੋ ਆਪਾਂ ਨੇ ਕੀ ਕਰਨਾ, ਇੱਕ ਜਗ੍ਹਾ ਨਹੀਂ, ਸ਼ਮਾ ਕੱਢ ਕੇ ਜਾ, ਨੇੜੇ ਨੇੜੇ ਹੀ ਨੇ, ਦੂਰ ਨਹੀਂ ਹੈ। ਰਾਮਸਰ ਸਾਹਿਬ ਲਾਗੋਤਾ, ਜਿੱਥੇ ਆਦਿ ਬੀੜ ਲਿਖੀ ਗਈ ਹੈ, ਬਸ ਫਿਰ ਰਾਮ ਕੀ ਕਰੂਗਾ ਮਾਇਆ ਦਾ ਜਾਲ, ਕੌਲ ਸਰ ਪਚਾ ਦੂ ਤੈਨੂੰ, ਕਮਲ ਬਣਾ ਦੂਗਾ। ਕਮਲ ਦਾ ਕੀ ਅਰਥ ਹੈ, ਖੜਾ ਹੈ ਪਾਣੀ ਵਿੱਚ, ਪਾਣੀ ਆਪਣੇ ਨਾਲ ਛੂਹਣ ਨਹੀਂ ਦਿੰਦਾ, ਅੱਜ ਕੇ ਆਖੋ ਸਭ। 20 ਦਿਨ ਦੀ ਝੜੀ ਲੱਗੀ ਜਾਵੇ, ਕਮਲ ਫੁੱਲ ਸੁੱਕੇ ਦਾ ਸੁੱਕ, ਮੁਰਗਾਈ ਸੁੱਕੇ ਦੀ ਸੁੱਕੀ, ਤੇ ਗੁਰਸਿੱਖ ਪਿਆਰੇ, ਉਹ ਤੋਂ ਬਾਅਦ ਇਹ ਦੋ ਗੱਲਾਂ ਹੋ ਗਈਆਂ, ਫਿਰ ਸੰਤੋਖ ਬਹੁਤ ਜ਼ਰੂਰੀ। ਇਹ ਮਰਜ਼ਾਦਾ ਹੈ ਸੰਤੋਖ ਦੀ, ਦਇਆ ਅਤੇ ਧਰਮ ਤਾਂ ਚੱਲੂਗਾ ਜੇ ਤੇਰੇ ਵਿੱਚ ਸੰਤੋਖ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਇਹ 3 ਚੀਜ਼ਾਂ ਹੋ ਗਈਆਂ, ਫਿਰ ਵਿਵੇਕ ਸਰ ਗਿਆਨ, ਉੱਥੇ ਗੋਤਾ ਲੱਗਣਾ। ਜਦ ਗਿਆਨ ਆ ਗਿਆ, ਬਸ ਫਿਰ ਗੋਤਾ ਲਾਇਆ ਅਤੇ ਮੈਲ ਦੂਰ ਕਹੀ, ਗਿਆਨ ਤੋਂ ਬਿਨਾਂ ਤਾਂ ਤੁਹਾਡੇ ਸ਼ਾਵਰ ਨੇ ਵੀ ਮੈਲ ਨਹੀਂ ਦੂਰ ਕਰਨੀ, ਅੱਜ ਕੇ ਆਖੋ ਸਤ। ਗਿਆਨ ਤੋਂ ਬਿਨਾਂ ਸਾਬਣ ਵੀ ਨਹੀਂ ਸਾਫ਼ ਕਰੂਗਾ, ਉਹਦਾ ਵੀ ਕੋਈ ਗਿਆਨ ਹੋਣਾ ਚਾਹੀਦਾ ਕਿਵੇਂ ਲਾਉਣਾ। ਫਿਰ ਰਾਮਦਾਸ ਉੱਥੇ ਜਾਇਆ ਕਰੋ, ਗੁਰੂ ਕੇ ਮਹਿਲ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 16 ਅਪ੍ਰੈਲ 1621 ਨੂੰ ਤਨ ਤਨ ਪੂਜਨੀਕ ਮਾਤਾ ਨਾਨਕੀ ਜੀ ਦੀ ਕੁੱਖ ਤੋਂ, ਨਾਨਕੀ ਸ਼ਬਦ ਦੋ ਨੇ ਭਾਈ, ਜਾਣਦੇ ਹੀ ਹੋ ਤੁਸੀਂ, ਜਿੱਥੇ ਬੇਬੇ ਨਾਨਕੀ ਆ ਜਾਵੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਹੈ, ਜਿੱਥੇ ਮਾਤਾ ਨਾਨਕੀ ਆ ਜਾਵੇ ਉਹ 9ਵੇਂ ਪਾਤਸ਼ਾਹ ਦੀ ਮਾਂ ਹੈ, 6ਵੇਂ ਪਾਤਸ਼ਾਹ ਦੇ ਘਰੋਂ, ਜਿਨ੍ਹਾਂ ਦੀ ਕੁੱਖ ਤੋਂ 3 ਸਪੁੱਤਰਾਂ ਨੇ ਜਨਮ ਲਿਆ। ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ, 5 ਭਾਈ ਸੀ 6ਵੇਂ ਪਾਤਸ਼ਾਹ ਦੇ ਸਪੁੱਤਰ, 1 ਉਹਨਾਂ ਦੀ ਬੀਬੀ ਸੀ ਸਪੁੱਤਰੀ, ਬੀਬੀ ਵੀਰੋ 9ਵੇਂ ਪਾਤਸ਼ਾਹ ਦੀ ਭੈਣ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸਾਹਿਬ, ਬਾਬਾ ਸੂਰਜਮੱਲ ਸਾਹਿਬ ਜੀ, ਬਾਬਾ ਅਣੀ ਰਾਏ ਸਾਹਿਬ ਜੀ, ਬਾਬਾ ਅਟਲ ਰਾਏ ਜੀ, ਅਤੇ 5ਵੀਂ ਜਗ੍ਹਾ ਬਾਬਾ ਤਿਆਗਮੱਲ ਜੀ। ਇਹਨਾਂ ਦਾ ਜਨਮ ਸਮੇਂ ਨਾਂ ਰੱਖਿਆ ਸੀ ਤਿਆਗਮੱਲ। ਕਰਤਾਰਪੁਰ ਦੇ ਜੰਗ ਵਿੱਚ ਜਦੋਂ ਤੇਗ ਵਾਹੀ 12.5 ਸਾਲ ਦੀ ਉਮਰ ਵਿੱਚ, ਉਦੋਂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ, ਤੂੰ ਤਿਆਗਮੱਲ ਨਹੀਂ ਪੁੱਤਰ, ਤੂੰ ਤਾਂ ਤੇਗ ਬਹਾਦਰ ਹੈ। ਉੱਥੇ ਸਥਾਨ 'ਤੇ ਕੁਝ ਬੀਬੀਆਂ ਦੀਆਂ ਹਸਤੀਆਂ ਨੇ ਸਾਡੇ ਸਿੱਖ ਇਤਿਹਾਸ ਵਿੱਚ, ਜਿਨ੍ਹਾਂ ਦਾ ਵਾਰ ਵਾਰ ਜ਼ਿਕਰ ਹੈ ਇਤਿਹਾਸ ਵਿੱਚ। ਇੱਕ ਬੀਬੀ ਐਸੀ ਵੀ ਹੈ ਸਾਡੇ ਸਤਿਕਾਰਯੋਗ, ਜਿਨ੍ਹਾਂ ਦਾ ਨਾਂ ਗੁਰਬਾਣੀ ਵਿੱਚ ਵੀ 2 ਵਾਰ ਲਿਖਿਆ, ਬਾਣੀ ਵਿੱਚ, ਅਤੇ 2 ਵਾਰ ਉਹਦੀ ਉਪਮਾ ਹੋਈ ਹੈ। ਉਹ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਸੁਪਤਨੀ ਮਾਤਾ ਖੀਵੀ, ਉਹਦਾ 2 ਵਾਰ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ। ਮਾਤਾ ਖੀਵੀ 100 ਸੋਏ ਜਿਨ ਗੋਏ ਉਠਾਲੀ, ਫਿਰ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ, ਦੋ ਵਾਰ ਉਸ ਮਾਤਾ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ। ਫਿਰ ਸਤਿਕਾਰਯੋਗ ਬੀਬੀ ਭਾਨੀ ਜੀ, ਬਹੁਤ ਵਾਰ ਨਾਂ ਸੁਣੇ ਨਾ ਤੁਸੀਂ, ਥੋੜ੍ਹੀ ਜਿਹੀ ਜਾਣਨ ਦੀ ਕੋਸ਼ਿਸ਼ ਕਰੋ। ਕੱਲ੍ਹ ਤੁਹਾਨੂੰ ਘੰਟਾ ਇਸੇ 'ਤੇ ਲਾਇਆ ਸੀ, ਜਾਣੋ ਜਾਣੋ। ਬੀਬੀ ਭਾਨੀ ਜੀ ਦਾ ਬਦਲ ਨਹੀਂ ਹੈ ਸਿੱਖ ਜਗਤ ਵਿੱਚ ਨਾ, ਜਿਵੇਂ ਹਿੰਦੀ ਸਾਹਿਤ ਵਿੱਚ ਮਾਂ ਸ਼ਬਦ ਦਾ ਬਦਲ ਨਹੀਂ ਹੈ, ਸਿੱਖ ਇਤਿਹਾਸ ਵਿੱਚ ਬੀਬੀ ਭਾਨੀ ਦਾ ਬਦਲ ਨਹੀਂ। ਸੁਣ ਲਓ, ਬੀਬੀ ਭਾਨੀ ਦਾ ਪਿਤਾ ਵੀ ਗੁਰੂ, ਬੀਬੀ ਭਾਨੀ ਦਾ ਪਤੀ ਵੀ ਗੁਰੂ, ਬੀਬੀ ਭਾਨੀ ਦਾ ਪੁੱਤ ਵੀ ਗੁਰੂ, ਬੀਬੀ ਭਾਨੀ ਦਾ ਪੋਤਾ ਵੀ ਗੁਰੂ, ਬੀਬੀ ਭਾਨੀ ਦਾ ਪੜਪੋਤਾ ਵੀ ਗੁਰੂ। ਪੜਪੋਤੇ ਦਾ ਪੁੱਤ ਗੁਰੂ ਗੋਬਿੰਦ ਸਿੰਘ, ਉਹ ਵੀ ਬੀਬੀ ਭਾਨੀ ਦਾ ਨਗੜ ਪੜਪੋਤਾ। ਕੱਢੋ ਕੋਈ ਬੀਬੀ ਸਿੱਖ ਇਤਿਹਾਸ ਵਿੱਚ। ਬਾਪ ਤੋਂ ਲੈ ਕੇ ਪੜਪੋਤੇ ਤੱਕ ਗੁਰੂ, ਉਹ ਬੀਬੀ ਭਾਨੀ। ਧੰਨ ਗੁਰੂ ਅਮਰਦਾਸ ਦੀ ਸਪੁੱਤਰੀ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਧਰਮ ਸੁਪਤਨੀ, ਧੰਨ ਗੁਰੂ ਅਰਜਨ ਦੇਵ ਜੀ ਦੀ ਮਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੰਮਾ ਦਾਦੀ, ਤੇਗ ਬਹਾਦਰ ਸਾਹਿਬ ਦੀ ਨਗਰ ਦਾਦੀ। ਦੇਖੋ ਕਿੱਥੇ ਤੱਕ ਉਹਦੀ ਪਦਵੀ। ਇਸੇ ਤਰ੍ਹਾਂ ਜਿਨ੍ਹਾਂ ਦੀ ਕੁੱਖ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਲਿਆ, ਉਹਨਾਂ ਦਾ ਕੰਮ ਵੀ ਸ਼੍ਰੀ ਮਾਤਾ ਨਾਨਕ ਹੀ, ਜਿਨ੍ਹਾਂ ਦਾ ਪਤੀ ਵੀ ਸ਼ਹੀਦ, ਜਿਨ੍ਹਾਂ ਦਾ ਪੁੱਤ ਵੀ ਸ਼ਹੀਦ, ਜਿਨ੍ਹਾਂ ਦੇ ਪੋਤੇ ਵੀ ਸ਼ਹੀਦ, ਜਿਨ੍ਹਾਂ ਦੀ ਨਨਾਣ ਦੇ ਪੰਜ ਪੁੱਤ ਸ਼ਹੀਦ। ਅੱਜ ਕੇ ਆਖੋ ਸਤਨਾਮ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਇੱਕੋ ਇੱਕ ਭੈਣ ਬੀਬੀ ਵੀਰੋ ਛੇਵੇਂ ਪਾਤਸ਼ਾਹ ਦੀ ਮਹਾਨ ਯੋਧੀ ਸਪੁੱਤਰੀ, ਉਹਦੇ ਪੰਜ ਪੁੱਤਰ ਹੋਏ ਅਤੇ ਪੰਜੇ ਸ਼ਹੀਦ। ਇੱਕ ਹੋਰ ਇਤਿਹਾਸ ਮਿਲਾਇਓ, ਛੇਵੇਂ ਪਾਤਸ਼ਾਹ ਦੀ ਪੁੱਤਰੀ ਬੀਬੀ ਵੀਰੋ, ਉਹਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲੱਗੇ ਦੋਹਤੇ, ਅਤੇ ਗੁਰੂ ਗੋਬਿੰਦ ਸਿੰਘ ਦੇ ਕੀ ਲੱਗੇ? ਚੁਣਿਆ ਕਰੋ ਇਤਿਹਾਸ ਵਿੱਚੋਂ ਕੋਈ ਕਿਣ ਕੇ, ਗੁਰੂ ਗੋਬਿੰਦ ਸਿੰਘ ਦੇ ਭਾਈ। ਅੱਜ ਕੇ ਆਖੋ ਸਤ, ਭੂਆ ਦੇ ਪੁੱਤ ਭਾਈ ਉਹਨੇ। ਉਹੀ ਬਾਬਾ ਜੀਤਮਲ ਜੀ, ਸੰਗੋ ਸ਼ਾਹ ਜੀ, ਸੂਰਜਮਲ ਜੀ, ਜਿਨ੍ਹਾਂ ਨੇ ਬਾਬਾ ਜੀਤਮਲ ਅਤੇ ਸੰਗੋ ਸ਼ਾਹ ਜੀ ਨੇ ਸ਼ਹੀਦੀ ਪਾ ਕੇ ਸਭ ਤੋਂ ਪਹਿਲਾ ਜੰਗ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਉਂਟਾ ਸਾਹਿਬ ਦਾ ਜਿੱਤ ਕੇ ਦਿੱਤਾ, ਉਹ ਬੀਬੀ ਵੀਰੋ ਦੇ ਸਪੁੱਤਰ ਸੀ, ਉੱਥੇ ਸ਼ਹੀਦੀ ਪਾਈ ਹੈ ਉਹਨਾਂ ਨੇ। ਇਹੀ ਕਮਾਂਡਰ ਸੀ ਪਾਉਂਟੇ ਸਾਹਿਬ ਜੀ ਦੇ, ਬੜੀ ਸੂਰਬੀਰ ਜੋਧੀ, ਸਭ ਤੋਂ ਛੋਟੇ ਸੀ। ਨੌਵੇਂ ਪਾਤਸ਼ਾਹ ਤਿਆਗ ਮੱਲ ਜਦੋਂ ਖਬਰ ਦਿੱਤੀ ਹਰਗੋਬਿੰਦ ਸਾਹਿਬ ਜੀ ਕਰ ਗਏ ਮਹਿਲਾਂ ਵਿੱਚ, ਬੜੇ ਵਰ ਦਿੱਤੇ। ਇਤਿਹਾਸ ਨਾਲ ਜੋੜੋ, ਜੇ ਮਾਤਾ ਦੀ ਗੋਦ ਵਿੱਚ ਸੀ ਅਜੇ, ਹਰਗੋਬਿੰਦ ਸਾਹਿਬ ਨੇ ਦਰਸ਼ਨ ਕਰਕੇ ਸੀਸ ਨਿਵਾ ਦਿੱਤਾ। ਅੱਜ ਕੇ ਆਖੋ ਸਾਹਿਬ। ਭਾਈ ਬਿਧੀ ਚੰਦ ਸਾਹਿਬ ਕਹਿੰਦੇ, ਸਤਿਗੁਰੇ ਕੀ ਕੀਤਾ, ਕੱਲ ਦਾ ਬੱਚਾ ਸੀਸ। ਉੱਥੇ ਸਭ ਕੁਝ ਨਕਸ਼ਾ ਖਿੱਚ ਦਿੱਤਾ ਸੀ ਹਰਗੋਬਿੰਦ ਸਾਹਿਬ ਜੀ ਨੇ। ਸੋ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਛੋਟੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਉਹਨਾਂ ਦੇ ਪ੍ਰਕਾਸ਼ ਦੀਆਂ ਚਾਰ ਤੁਕਾਂ ਲਿਖਦੇ ਨੇ ਸਮਾਪਤੀ। ਜਗ ਹਿੰਦਨ ਧਰਮ ਕਹਾਂ ਰਹਿਤੇ, ਯੇ ਤਗ ਔਰ ਤਿਲਕ ਨਾ ਦੇਖਣ ਪਾਤੇ। ਹਿੰਦੂ ਦਾ ਨਾਂ ਮੁੱਕ ਜਾਂਦਾ ਹੈ, ਤਗ, ਜਨੇਊ, ਤਿਲਕ ਲੋਕਾਂ ਨੂੰ ਦੇਖਣਾ ਹੀ ਨਹੀਂ ਸੀ ਕੀ ਹੁੰਦੇ ਹੈ, ਹੋਣਾ ਕੀ ਸੀ। ਯੇ ਤਗ ਔਰ ਤਿਲਕ ਨਾ ਦੇਖਣ ਪਾਤੇ, ਦੇਹੋਰੇ ਦੇਵਲ ਦੇਹੋਰੇ ਪਾਠ ਸੰਖ ਕੰਡਿਆਲ ਆਰਤੀ ਆਰਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਭੀ ਛਿਪ ਜਾਤੇ, ਛਪ ਜਾਣੇ ਸੀ, ਹੋਣਾ ਕੀ ਸੀ ਇੱਥੇ। ਬਾਂਗ ਨਿਵਾਜ ਮਸੀਤ ਕਤੇਬ ਅੰਜੀਲ ਤੁਰੇਤ ਯਹੀ ਜਗ ਛਾਤੇ। ਇੱਥੇ ਕਿੱਥੇ ਟੱਲੀਆਂ ਵੱਜਣੀਆਂ ਸੀ, ਕਿੱਥੇ ਆਰਤੀ ਹੋਣੀ ਸੀ, ਇੱਥੇ ਬਾਂਗਾਂ। ਇਹ ਬਚ ਕਿਉਂ ਗਿਆ? ਭਾਈ ਸਾਹਿਬ ਲਿਖਦੇ ਨੇ, ਗੁਰੂ ਤੇਗ ਬਹਾਦਰ ਹਿੰਦਨ ਚਾਦਰ ਕਾਦਰ ਜਾਉ ਨਾ ਧਰਾ ਪ੍ਰਗਟਾਤੇ। ਜੇ ਨੌਵੇਂ ਪਾਤਸ਼ਾਹ ਕਾਦਰ ਵਾਹਿਗੁਰੂ ਦਾ ਰੂਪ ਧਾਰਨ ਕਰਕੇ ਧਰਤੀ ਤੇ ਪ੍ਰਗਟ ਨਾ ਹੁੰਦੇ, ਇਸ ਧਰਤੀ ਦੇ ਹਿੰਦੂ ਦਾ ਨਾਂ ਵੀ ਨਾ ਹੁੰਦਾ। ਅੱਜ ਕੇ ਆਖੋ ਸਤ ਉਹਨਾਂ ਦਾ ਅੰਮ੍ਰਿਤ ਹਾਸ ਆਪਾਂ ਅੱਜ ਅਵਤਾਰ ਤੋਂ ਹੀ ਸ਼ੁਰੂ ਕੀਤਾ। ਸ਼ਹੀਦ ਬਹੁਤ ਅਮੋਲਕ ਸ਼ਬਦ ਹੈ, ਪਰ ਉਹ ਤੋਂ ਪਹਿਲਾਂ ਵੀ ਵਿਚਾਰਾਂ ਹੈਗੀਆਂ ਤੁਹਾਡੇ ਚਰਨਾਂ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਾਂ ਕੋਸ਼ਿਸ਼ ਕਰਾਂਗੇ। ਕੱਲ੍ਹ ਤੋਂ ਅਖੰਡ ਪਾਠ ਸਾਹਿਬ ਵੀ ਰੰਭ ਨੇ ਐਤਵਾਰ ਤੱਕ, ਉਸ ਤੋਂ ਬਾਅਦ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ, ਉਹਨਾਂ ਦੀ ਵਿਚਾਰ। ਆਓ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਵੀ ਜੁੜੋ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪੁਰਸ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਾਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਹਿਬ ਕਿਆ ਨਹੀਂ ਕਰਤੇ ਰੇ ਸਦਾ ਸਿਫਤ ਸਾ ਲਾਹਾ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈਂ ਸੁਖ ਗੋਆ ਤਿਤ ਕਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨੇ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਸਤਿਗੁਰ ਰਹਾ ਭਰਪੂ ਬਿਨਵੰਤ ਨਾਨਕ ਗੁਰ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਨਾਨਕ ਤੇ ਮੁਖ ਉਜਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਦੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਬਖਸ਼ੀ ਹੋਈ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੁੰਦੀਆਂ ਹਨ। ਆਪ ਸਦਾ ਬਖਸ਼ਣਹਾਰ ਹੋ, ਅੱਗੋਂ ਲਈ ਸੇਵਾ ਕਰਨ ਦਾ ਬਲ ਬਖਸ਼ਣਾ। ਤੁਹਾਡੀ ਬਖਸ਼ੀ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਬਚਨ ਸਤਿਗੁਰ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।